मसला है ता 24 घंटे इंतजार करन तो बाद ही brampton.ca/snow ते शिकायत दर्ज करो।
लाइन ऑफ क्रेडिट भी ले देंगे 11 साल के तजुर्बेकार मॉर्गेज अलायंस द ब्रोकर कैनी तालिवाल लाइसेंस नंबर 10530 कॉल 9058122800 9058122800 और विजिट mortgagebuddies.ca कैनी
तालिवाल वो छाए पहने कैनी तालिवाल
समोसा एंड स्वीट फैक्टरी दी तक गाली कुजोरे तुम पैया जे चारे पासे तुसी भी आओ 1850 Albion Road in Rexdale 4162131165
Atlantic Kitchen Bath and Fireplace ਹੁਣ ਖੁੱਲ ਚੁੱਕਾ ਹੈ ਕੈਂਬਰੀ ਦੇ ਵਿੱਚ ਗੋਲਫ ਕਿਚਨਰ ਵਾਟਰਲੂ ਵੁੱਡਸਟਾਕ ਅਤੇ ਲੰਡਨ ਵਾਲਿਆਂ ਵਾਸਤੇ ਖੁਸ਼ਖਬਰੀ ਇੱਥੋਂ ਤੁਸੀਂ ਆਪਣੀ ਮਨਪਸੰਦ ਦੀ ਕਹਿੰਦੀ ਕਹੋਂਦੀ ਕਿਚਨ ਸਸਤੇ ਭਾਅ ਲਗਵਾ ਸਕਦੇ ਹੋ ਗ੍ਰੇਨਾਈਟ ਦੇ ਕਾਊਂਟਰਟੌਪ ਤੋਂ ਇਲਾਵਾ ਹਾਰਡਵੁੱਡ ਫਲੋਰ ਲੈਮੀਨੇਟ ਫਲੋਰ ਜਾਂ ਫਿਰ ਕੰਧਾਂ ਅਤੇ ਫਰਸ਼ ਤੇ ਲਾਉਣ ਵਾਲੀਆਂ ਟਾਈਲਾਂ ਸਸਤੇ ਭਾਅ ਵੇਚੀਆਂ ਜਾ ਰਹੀਆਂ ਨੇ ਫਾਇਰਪਲੇਸ ਕਿਚਨ ਤੇ ਵਾਸ਼ਰੂਮ ਦੀਆਂ ਟੂਟੀਆਂ ਤੱਕ ਅਵੇਲੇਬਲ ਹਨ 425 ਹਸਪਤਲ ਰੋਡ ਤੇ ਯੂਨਿਟ 1B ਦੇ ਵਿੱਚ ਪਹੁੰਚੋ ਜਾਣਕਾਰੀ ਲਈ 519-419-1331 ਅਟਲਾਂਟਿਕ ਕਿਚਨ ਬਾਥ ਐਂਡ ਫਾਇਰਪਲੇਸ
एशियन फूड सेंटर दिया सारिया ही लोकेशंस ते 11 जनवरी तो 21 जनवरी तक लग चुकी है लोड़ी सेल 10 पाउंड शेयर मल्टीग्रेन आटा 13.99 10 पाउंड इंडिया गेट बासमती राइस 11.99 आमंड्स 4.99 पर पाउंड 300 ग्राम खालसा पनीर 4.29 लोड़ी दे खास मौके ते लार्ज वैरायटी ऑफ रेवड़ी गच्चक मूंगफली गिफ्ट बॉक्सेस भी मिलनगियां फल फ्रूट दालां सब्जियां दी लार्ज वैरायटी अंडर वन रूफ एशियन फूड सेंटर नाउ ओपन इन ग्वेल्फ 416-740-3262 एशियन फूड सेंटर विशिंग you all happy loading
Life, Visitor, Disability, Mortgage Insurance ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ RRSP ਜਾਂ RESP ਕਰਵਾਉਣੀ ਹੈ ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ
ਹੈਲੋ ਦਿਸ ਇਜ਼ ਰਾਜਪਾਲ ਬਰਾੜ ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਆਈਵ ਬੀਨ ਸਰਵਿੰਗ ਕੈਨੇਡੀਅਨ ਫਰਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ financial planning and their estate planning please feel free to give me a call and I'll be more than happy to assist you thank you
416-917-1456 416-917-1456 rajpal brad
ਆਪਾਂ ਘਰ ਤਾਂ ਲੈ ਲਿਆ ਹੁਣ ਮੌਰਗੇਜ ਬਾਰੇ ਵੀ ਸੋਚੀਏ ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ
ਮੈਂ ਮਿਲ ਕੇ ਆਇਆ ਮੌਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ ਫਸਟ ਮੌਰਗੇਜ ਸੈਕਿੰਡ ਮੌਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ ਉਸ ਵਿੱਚ ਵੀ ਹੈਲਪ ਕਰਦੇ ਨੇ ਜਸ ਭੁੱਲਰ ਕਮਰਸ਼ੀਅਲ ਮੌਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ
ਤਾਂ ਫੇਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ
416-732-2611 416-732-2611 ਨਾਮ ਯਾਦ ਰੱਖੀ ਜਸ ਭੁੱਲਰ
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਤੁਹਾਨੂੰ ਪਤਾ ਵੀਰਵਾਰ ਆ ਤੇ ਮੰਗਲਵਾਰ ਤੇ ਵੀਰਵਾਰ ਮੈਂ ਇਹ ਪ੍ਰੋਗਰਾਮ ਹੋਸਟ ਕਰਦਾ ਹੁੰਦਾ ਜੀ, ਬਾਕੀ ਦਿਨ ਵੀ ਕਿਤੇ ਨਾ ਕਿਤੇ ਕਰ ਲਈਦਾ, ਪਰ ਨਾਰਮਲੀ ਮੰਡੇ ਨੂੰ ਤੇ ਵੈਡਨਸਡੇ ਨੂੰ ਯਾਨੀ ਸੋਮਵਾਰ ਨੂੰ ਤੇ ਬੁੱਧਵਾਰ ਨੂੰ ਮੇਰੇ ਵੀਰ ਰਾਣਾ ਰਣਧੀਰ ਸਿੰਘ ਸਿੱਧੂ ਇਸ ਪ੍ਰੋਗਰਾਮ ਨੂੰ ਹੋਸਟ ਕਰਦੇ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਨੂੰ ਸੁਣਦੇ ਹੋ, ਹੁੰਗਾਰਾ ਦਿੰਦੇ ਹੋ, ਕਾਲਸ ਕਰਦੇ ਹੋ, ਇਸ਼ੂਜ਼ ਡਿਸਕਸ ਕਰਦੇ ਹੋ, ਬਾਅਦ ਦੇ ਵਿੱਚ ਵੀ ਕਾਲ ਕਰਦੇ ਰਹਿੰਦੇ ਹੋ, ਮਿਹਰਬਾਨੀ ਬਹੁਤ ਬਹੁਤ ਜੀ, ਧੰਨਵਾਦ। ਆਮ ਕਰਕੇ ਅਸੀਂ ਇੱਥੇ ਇਸ਼ੂਜ਼ ਹੀ ਡਿਸਕਸ ਕਰਦੇ ਹੁੰਦੇ ਹਾਂ ਜੀ, ਕਿਤੇ ਨਾ ਕਿਤੇ ਮਨੋਰੰਜਨ ਵੀ ਹੁੰਦਾ ਆਪਣਾ, ਕਿਤੇ ਗਾਣੇ ਗੁਣੇ ਗੀਤ ਗੂਤ ਸੋਹਣੇ ਲਾ ਦੇਈਦੇ ਆ। ਵੈਸੇ ਅੱਜ ਦੇ ਪ੍ਰੋਗਰਾਮ ਸਾਡੇ ਨਾਲ ਮਹਿਮਾਨ ਹੋਣਗੇ ਜੀ ਦੋ, ਤੇ ਉਹਨਾਂ ਨਾਲ ਤੁਹਾਡੀ ਗੱਲਬਾਤ ਆਪਾਂ ਕਰਵਾਵਾਂਗੇ ਜੀ, ਪਰ ਆਓ ਤੁਹਾਨੂੰ ਕੁਝ ਕੁ ਤਾਜ਼ੀਆਂ ਖਬਰਾਂ ਜਿਹੜੀਆਂ ਉਹ ਦੱਸ ਦਈਏ ਤੇ ਨਾਲ ਹੀ ਥੋੜਾ ਜਿਹਾ ਕੰਪੈਰੀਜ਼ਨ ਕਰ ਲਈਏ ਬਈ ਇਸ ਸੋਹਣੇ ਦੇਸ਼ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਤਾਂ ਕੰਮ ਬਹੁਤ ਤੇਜ਼ੀ ਨਾਲ ਹੋ ਜਾਂਦੇ ਨੇ ਪਰ ਕਈ ਸ਼ਹਿਰਾਂ ਦੇ ਵਿੱਚ ਹੌਲੀ 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 ਹੁੰਦੇ ਨੇ। ਮੈਂ ਪਰਸੋਂ ਚੌਥੇ ਦਾ ਇੱਕ ਖਬਰ ਵੱਲ ਨਹੀਂ ਧਿਆਨ ਦੇ ਰਿਹਾ ਸੀਗਾ, ਛੋਟੀ ਜਿਹੀ ਖਬਰ ਸੀ, ਇਧਰੋਂ ਉਧਰੋਂ ਪਤਾ ਲੱਗ ਗਈ ਵੀ ਲੰਡਨ ਦੇ ਵਿੱਚ ਨਾ ਚੋਰੀ ਹੋ ਗਈ ਕਿਸੇ ਘਰੇ, ਤੇ ਉਹ ਕਹਿੰਦੇ ਜੀ ਥੋੜੇ ਹੀ ਘੰਟਿਆਂ ਦੇ ਵਿੱਚ ਪੁਲਿਸ ਨੇ ਉਹ ਚੋਰੀ ਕਰਨ ਵਾਲਾ ਜਿਹੜਾ ਕਪਲ ਆ, ਮੈਂ ਵੀਡੀਓ ਹੀ ਦੇਖੀ ਆ, ਵੀਡੀਓ ਤੋਂ ਹੀ ਮੈਂ ਰਿਜ਼ਲਟ ਕੱਢ ਰਿਹਾ, ਤੇ ਉਹ ਫੜ ਲਿਆ ਜੀ, ਸ਼ਾਬਾਸ਼ ਦੇਣੀ ਬਣਦੀ ਆ ਬਈ ਫਟਾਫਟ ਹੀ ਫੜ ਲਿਆ। ਤੇ ਤੁਹਾਨੂੰ ਪਤਾ ਵੀ ਚੋਰੀ ਕਰਨ ਵਾਲੇ ਹੋਰ ਵੀ ਬਹੁਤ ਹੁੰਦੇ ਨੇ, ਪਰ ਆਲੇ ਦੁਆਲੇ ਜਿਹੜੀਆਂ ਅੱਜ ਕੱਲ ਚੋਰੀਆਂ ਹੁੰਦੀਆਂ ਉਹਦਾ ਤੁਹਾਨੂੰ ਪਤਾ ਬਈ ਇਸ ਪਾਸੇ ਮੋਰਚਾ ਜਿਹੜਾ ਜੱਟਾਂ ਨੇ ਮਾਰਿਆ ਹੋਇਆ, ਜਿਵੇਂ ਓਲੰਪਿਕ ਨੀ ਆਹ ਗੇਮ ਜਿੱਤ ਲਈ, ਆਹ ਵੀ ਜਿੱਤ ਲਈ, ਉਹ ਲੰਡਨ ਦੇ ਵਿੱਚ ਵੀ ਤੁਹਾਨੂੰ ਪਤਾ ਵੀ ਜੱਟਾਂ ਚ ਫਿਰ ਕਿਹੜੇ ਕਿਹੜੇ ਆਉਂਦੇ ਨੇ, ਬਰਾੜ, ਸਿੱਧੂ, ਸੰਧੂ, ਧਾਲੀਵਾਲ, ਰੰਧਾਵੇ, ਪੰਨੂ, ਮਾਨ, ਹਨਾ, ਤੁਸੀਂ ਆਪੇ ਅੰਦਾਜ਼ਾ ਲਾ ਲਿਓ ਤੇ ਖਬਰ ਪੜ੍ਹ ਲਿਓ। ਤੇ ਉਹ ਤਾਜ਼ੇ ਤਾਜ਼ੇ ਕਹਿੰਦੇ ਸੀ ਵੀ ਕਪਲ, ਮੁੰਡਾ ਤੇ ਕੁੜੀ, ਤੇ ਸੀ ਵੀ ਯੰਗ, ਹੈਨਾ। ਤੇ ਉਹ ਮੈਂ ਇਸ ਗੱਲ ਤੇ ਹੈਰਾਨ ਹਾਂ ਬਈ ਇੱਕੋ ਹੀ ਦੇਸ਼, ਇੱਕੋ ਹੀ ਪ੍ਰੋਵਿੰਸ, ਸ਼ਹਿਰਾਂ ਦਾ ਕੋਈ ਤਕਰੀਬਨ 100 ਕਿਲੋਮੀਟਰ ਦਾ ਫਾਸਲਾ, ਲੰਡਨ ਤੇ ਬਰੈਂਪਟਨ, ਵੀ ਉੱਥੋਂ ਦੀ ਪੁਲਿਸ ਨੇ 4-5 ਘੰਟਿਆਂ ਚ ਦਬੋਚ ਲਏ। ਚਲੋ ਇੱਥੇ ਵੀ ਦਬੋਚ ਲੈਂਦੇ ਕਈ ਵਾਰੀ, ਇਹ ਜੀ ਗੱਲ ਨਹੀਂ, ਪਰ ਬਹੁਤੀ ਵਾਰੀ ਜਿਹੜਾ ਦੇਖਿਆ ਉਹ ਚੋਰੀ ਚਾਰੀ ਵਾਲੇ ਕੇਸਾਂ ਦੇ ਵਿੱਚ ਕਹਿੰਦੇ ਆ ਜੀ ਉਹ ਕੋਈ ਨੀ ਜੀ, ਹੁਣ ਫਿਰ ਇੰਸ਼ੋਰੈਂਸ ਨੇ ਕਵਰ ਕਰ ਲੈਣਾ, ਆਹ ਹੋ ਜਾਣਾ, ਉਹ ਹੋ ਜਾਣਾ, ਹੈਨਾ। ਮੈਂ ਹੈਰਾਨ ਇਸ ਗੱਲ ਤੇ ਸੀ ਵੀ ਉਹਨਾਂ ਕੋਲੇ ਕਿਹੜੀ ਇਹੋ ਜਿਹੀ ਮੁਹਾਰਤ ਆ ਵੀ ਘਰ ਦੇ ਵਿੱਚ ਚੋਰੀ ਹੋਈ ਤੇ ਉਹਨਾਂ ਨੇ 6-7 ਘੰਟਿਆਂ ਦੇ ਵਿੱਚ, ਇਹ ਵਾਟਰਲੂ ਤੋਂ ਗਏ ਸੀ ਜੀ, ਇਹ ਜਿਹੜੇ ਸੂਰਮੇ ਸੀ ਨਾ, ਇੱਕ ਮੁੰਡਾ ਤੇ ਕੁੜੀ, ਵਾਟਰਲੂ ਤੋਂ ਚੋਰੀ ਕਰਨ ਗਏ ਸੀਗੇ, ਉਹਨਾਂ ਨੇ ਦਬੋਚ ਲਏ। ਤੇ ਮੀਡੀਆ ਵਾਲੇ ਕਈ ਵਾਰੀ ਪੁਲਿਸ ਵਾਲੇ ਨੂੰ ਪੁੱਛਦੇ ਵੀ ਹੁੰਦੇ ਆ, ਮੈਨੂੰ ਨੀ ਸਮਝ ਲੱਗੀ ਵੀ ਲੰਡਨ ਪੁਲਿਸ ਤੇ ਪੀਲ ਪੁਲਿਸ ਦੇ ਵਿੱਚ ਕੀ ਫਰਕ ਆ, ਇਹ ਸੋਚਦੇ ਰਹਿੰਦੇ ਆ, ਬੈਠੇ ਰਹਿੰਦੇ ਆ, ਕਿਤੇ ਕਿਤੇ ਫੜ ਵੀ ਲੈਂਦੇ ਆ, ਆਪਾਂ ਐਪਰੀਸ਼ੀਏਟ ਵੀ ਕਰਦੇ ਆ, ਹੈਨਾ, ਵੀ ਕਿਤੇ ਕਿਤੇ ਚੋਰ, ਪਰ ਹੁਣ ਚੋਰੀਆਂ ਜਿਹੜੀਆਂ ਘਰਾਂ ਚ ਹੁੰਦੀਆਂ ਨੇ, ਗੱਡੀਆਂ ਚੋਰੀ ਹੁੰਦੀਆਂ, ਦੁਕਾਨਾਂ ਵੀ ਚੋਰੀ ਹੁੰਦੀਆਂ, ਦੁਕਾਨਾਂ ਚ ਸ਼ਰੇਆਮ ਲੈ ਕੇ ਜਾਂਦੇ ਨੇ, ਸਮਾਨ ਚੱਕ ਕੇ ਲੈ ਜਾਂਦੇ ਨੇ, ਕਈ ਵਾਰੀ ਰਾਤ ਨੂੰ ਚੱਕ ਕੇ ਲੈ ਜਾਂਦੇ ਨੇ। ਸਾਡੇ ਇੱਕ ਜਾਣ ਪਛਾਣ ਵਾਲਾ ਸੀ, ਉਹਦੀ ਸ਼ੋਪ ਦੇ ਵਿੱਚੋਂ 2 SUVs ਦੇ ਵਿੱਚ ਆਏ ਜੀ, ਦਰਵਾਜ਼ਾ ਤੋੜ ਕੇ ਸਮਾਨ ਸਮੂਨ ਚੱਕ ਕੇ ਲੈ ਗਏ। ਗੱਡੀਆਂ ਗੁੱਡੀਆਂ ਨੂੰ ਤਾਂ ਕਹਿ ਦਿੰਦੇ ਪੁਲਿਸ ਵਾਲੇ ਵੀ ਇੰਸ਼ੋਰੈਂਸ ਨੇ ਕਲੇਮ ਦੇ ਦੇਣਾ, ਜਾਓ ਤੁਸੀਂ ਜਾਓ ਜਾਓ, ਨਾਲੇ ਵੀ ਕਹਿ ਦਿੰਦੇ ਇੰਸ਼ੋਰੈਂਸ ਵੱਧ ਜਾਂਦੀ ਹੈ। ਪਰ ਹੁਣ ਜਿਹੜਾ ਸ਼ੋਪ ਦੇ ਵਿੱਚੋਂ ਸਮਾਨ ਚੱਕ ਕੇ ਲੈ ਗਏ, ਇੰਸ਼ੋਰੈਂਸ ਵਾਲੇ ਪਤਾ ਨਹੀਂ ਕਿਵੇਂ ਕੈਲਕੂਲੇਟ ਕਰਨਗੇ, ਕੀ ਕਰਨਗੇ, ਕੰਮ ਦੇ ਵਿੱਚ ਲਾਸ ਹੋਊਗਾ, 5-4 ਦਿਨ ਅਗਲੇ ਦਾ ਕੰਮ ਰੁਕ ਗਿਆ, ਹੈਨਾ, ਨੁਕਸਾਨ ਤਾਂ ਹੁੰਦਾ ਹੀ ਹੁੰਦਾ ਨਾ। ਤੇ ਪਤਾ ਨਹੀਂ ਇਹਨਾਂ ਨੂੰ ਟ੍ਰੇਨਿੰਗ ਆ ਜਿਹੜੀ ਪੁਲਿਸ ਵਾਲਿਆਂ ਨੂੰ, ਇਹਨਾਂ ਦੀ ਟ੍ਰੇਨਿੰਗ ਦਾ ਬੰਦੋਬਸਤ ਹੋਣਾ ਚਾਹੀਦਾ, ਵੱਧ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ। ਮੈਨੂੰ ਕਿਤੇ ਕਿਤੇ ਲੱਗਦਾ ਹੁੰਦਾ ਵੀ ਜਿਹੜੇ ਪੀਲ ਪੁਲਿਸ ਵਾਲੇ ਨਾ, ਇਹ ਪੀੜਤ ਪਤੀਆਂ ਨੂੰ ਫੜਨ ਲਈ ਤਾਂ ਫਟਾਫਟ ਚਲੇ ਜਾਂਦੇ, ਕਿਸੇ ਘਰੋਂ ਫੋਨ ਆ ਜੇ ਨਾ, ਮੈਂ ਨਹੀਂ ਕਹਿੰਦਾ ਨਹੀਂ ਜਾਣਾ ਚਾਹੀਦਾ, ਮੇਰੀ ਗੱਲ ਨੂੰ ਗਲਤ ਨਾ ਲਾਇਓ। ਇੱਕ ਮੈਨੂੰ ਸੱਜਣ ਨੇ ਸਟੋਰੀ ਸੁਣਾਈ, ਮੈਂ ਉਹਦਾ ਕੰਸੈਂਟ ਲੈ ਕੇ ਬਿਨਾਂ ਲਿਆ ਨਾ ਲਿਆ ਸਟੋਰੀ, ਤੁਹਾਨੂੰ ਸਟੋਰੀ ਨਹੀਂ ਸੱਚੀ ਗੱਲ। ਉਹ ਕਹਿੰਦੇ ਜੀ ਆਪਾਂ ਆਲੇ ਦੁਆਲੇ ਬੱਚੇ ਛੋਟੇ ਖੇਡਦੇ ਹੁੰਦੇ ਆ ਸੜਕਾਂ ਦੇ ਉੱਤੇ, ਕ੍ਰੈਜ਼ੈਂਟ ਤੇ, ਕੋਰਟ ਦੇ ਉੱਤੇ, ਸਟਰੀਟ ਦੇ ਉੱਤੇ, ਕਹਿੰਦੇ ਸਾਡੀ ਸਟਰੀਟ ਦੇ ਉੱਤੇ ਕੀ ਹੋਇਆ ਵੀ ਸੱਤ ਸੱਤ ਅੱਠ ਅੱਠ ਸਾਲ ਦੇ ਬੱਚੇ ਖੇਡਦੇ ਹੁੰਦੇ ਆ, ਤੁਹਾਨੂੰ ਪਤਾ ਰੈਜ਼ੀਡੈਂਸ਼ੀਅਲ ਸਟਰੀਟਸ ਦੇ ਉੱਤੇ, ਤੇ ਤੁਹਾਨੂੰ ਪਤਾ ਸਮਾਜ ਚ ਅਲੱਗ ਅਲੱਗ ਤਰ੍ਹਾਂ ਦੇ ਲੋਕ ਰਹਿੰਦੇ ਨੇ। ਇੱਕ ਲੇਡੀ ਕਹਿੰਦੇ ਬੜਾ ਚਿੜਦੀ ਹੁੰਦੀ ਸੀ ਉਹ, ਚਲੋ ਵਿਚਾਰੀ ਨੂੰ ਕੋਈ ਪ੍ਰੋਬਲਮ ਹੋਣੀ ਆ, ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਨਾ, ਕੋਈ ਮੈਂਟਲ ਹੈਲਥ ਇਸ਼ੂ ਹੁੰਦਾ ਜਾਂ ਹੋਰ, ਹੈਨਾ, ਆਪਾਂ ਅੰਡਰਸਟੈਂਡ ਕਰਦੇ ਆ। ਪਰ ਬੱਚੇ ਤਾਂ ਹੁਣ ਬੱਚੇ ਨੇ, ਬੱਚੇ ਖੇਡਦੇ ਸੀ, ਕਈ ਵਾਰੀ ਨਹੀਂ ਵੀ ਹੁੰਦਾ ਕੋਈ ਇਸ਼ੂ ਤੇ ਐਵੇਂ ਹੀ ਚਿੜ ਜਾਂਦੇ ਆ ਲੋਕ ਵੀ ਬਾਲ ਇੱਧਰ ਉੱਧਰ ਕਿਉਂ ਜਾਂਦੀ ਆ, ਹੈਨਾ, ਚਿੜੀਆਂ ਭਾਵੇਂ ਆ ਕੇ ਬਿੱਠਾਂ ਕਰੀ ਜਾਣ ਲੋਨ ਦੇ ਵਿੱਚ, ਉਹ ਕੋਈ ਪ੍ਰੋਬਲਮ ਨਹੀਂ ਹੁੰਦੀ। ਕੁੱਤੇ ਆ ਕੇ ਕੁਛ ਮਰਜ਼ੀ ਕਰੀ ਜਾਣ, ਕੋਈ ਚੱਕੇ ਜਾਂ ਨਾ ਚੱਕੇ, ਤੁਹਾਨੂੰ ਪਤਾ ਹੀ ਆ। ਇਹ ਵੀ ਮੇਰੇ ਕੋਲ ਸਟੋਰੀਜ਼ ਹੈਗੀਆਂ, ਸੱਚੀਆਂ ਸਟੋਰੀਜ਼ ਏਅਰ ਤੇ ਵੀ ਲਿਆ ਸਕਦਾ ਬਈ। ਇੱਕ ਸਟੋਰੀ ਵਿੱਚ ਆ, ਦੂਜੀ ਸਟੋਰੀ ਮੈਂ ਮਾੜੀ ਜੀ ਟੱਚ ਕਰੂੰਗਾ। ਇੱਕ ਬੰਦੇ ਦਾ ਪਰਟੀਕੁਲਰਲੀ ਕਿਸੇ ਘਰ ਦੇ ਮੂਹਰੇ ਨਾ ਆਪਣਾ ਕੁੱਤਾ ਜਿਹੜਾ ਲੈ ਕੇ ਬਾਰ ਬਾਰ ਜਿਹੜਾ ਕੁਛ ਕਰਦਾ ਹੁੰਦਾ ਕੁੱਤਾ, ਤੇ ਉਹ ਉਹੋ ਜਿਹਾ ਗੰਦ ਪਾ ਕੇ ਜਾਂਦਾ ਸੀ, ਉਹ ਪੁਲਿਸ ਨੂੰ ਵੀ ਕਾਲ ਕੁਲ ਕਰ ਹਟਿਆ, ਪੁਲਿਸ ਨੇ ਵੀ ਕੁਛ ਨਹੀਂ ਕੀਤਾ, ਹੈਨਾ। ਚਲੋ ਮੈਂ ਹੁਣ ਤੁਹਾਨੂੰ ਇਹ ਸਟੋਰੀ ਦੱਸਦਾ ਦੂਜੀ, ਵੀ ਬੱਚੇ ਖੇਡਦੇ ਹੁੰਦੇ ਸੀ, ਉਹ ਬਾਲ ਤੋਂ ਬੜਾ ਲੇਡੀ ਚਿੜਦੀ ਸੀ, ਤੇ ਜਦੋਂ ਬਾਲ ਪਾਸੇ ਜਾਂਦੀ ਸੀ, ਇੱਕ ਵਾਰ ਉਹਨੇ ਕੀ ਕੀਤਾ, ਉਹਨੇ ਜੀ ਕਾਰ ਆਪਦੀ ਭਜਾ ਕੇ ਬੱਚਿਆਂ ਨੂੰ ਨਾ ਡਰਾਉਣ ਲਈ, ਤੇ ਉਹ ਬੱਚੇ ਵਿਚਾਰੇ ਡਰ ਗਏ। ਉਹ ਦੂਜੀ ਤੀਜੀ ਵਾਰੀ ਫਿਰ ਉਹ ਕਾਰ ਚ ਬੈਠੀ ਰਹਿੰਦੀ ਹੁੰਦੀ ਸੀ ਵੀ ਜਦੋਂ ਬਾਲ ਇਧਰ ਨੂੰ ਆਉਣਾ ਤਾਂ ਮੈਂ ਕਾਰ ਭਜਾਉਂ ਤਾਂ ਕਿ ਬੱਚੇ ਖੇਲਣੋਂ ਹਟ ਜਾਣ ਸਟਰੀਟ ਤੇ। ਦੇਖੋ ਜੀ ਮੈਂ ਤਾਂ ਸਧਾਰਨ ਬੰਦਾ, ਮੈਨੂੰ ਨੀ ਪਤਾ ਇਸ ਗੱਲ ਦਾ, ਬੱਚੇ ਖੇਡ ਸਕਦੇ ਆ ਨਹੀਂ ਖੇਡ ਸਕਦੇ, ਬੱਚਿਆਂ ਨੂੰ ਪਾਰਕ ਚ ਹੀ ਖੇਡਣਾ ਚਾਹੀਦਾ, ਗਰਾਊਂਡ ਚ ਖੇਡਣਾ ਚਾਹੀਦਾ, ਇਹ ਗੱਲਾਂ ਮੈਂ ਇੰਨਾ ਕਾਨੂੰਨ ਨੀ ਪੜਿਆ ਹੋਇਆ, ਪਰ ਮੈਨੂੰ ਪਤਾ ਵੀ ਬੱਚੇ ਤਾਂ ਬੱਚੇ ਨੇ, ਅੱਠ ਅੱਠ ਦਸ ਦਸ ਸਾਲ ਦੇ ਸਟਰੀਟ ਤੇ ਸਾਰਿਆਂ ਦੇ ਬੱਚੇ ਖੇਡਦੇ ਨੇ। ਉਹ ਜੀ ਜਿਨ੍ਹਾਂ ਦੇ ਬੱਚੇ ਸੀ ਉਹਨਾਂ ਨੇ ਕਾਲ ਕੀਤੀ ਪੁਲਿਸ ਨੂੰ, ਪੁਲਿਸ ਵਾਲਿਆਂ ਦਾ ਤੁਹਾਨੂੰ ਪਤਾ ਵੀ ਪੁਲਿਸ ਵਾਲੇ ਤਾਂ ਮਤਲਬ ਜਿਹੜੇ ਹੈਗੇ ਆ, ਪਤਾ ਨੀ ਉਹਨਾਂ ਦਾ ਸਿਸਟਮ ਇਹ ਜਿਹਾ, ਉਹ ਇਹਨੂੰ ਕਈ ਵਾਰੀ ਖਾਸ ਗੱਲ ਨੂੰ ਆਮ ਗੱਲ ਲੈ ਕੇ ਕੇਅਰ ਨਹੀਂ ਕਰਦੇ, ਉਹਨਾਂ ਨੇ ਕੋਈ ਕੇਅਰ ਹੀ ਨਾ ਕੀਤੀ ਜੀ। ਤੇ ਉਹ ਕਈ ਵਾਰੀ ਇਹ ਘਟਨਾਵਾਂ ਹੋ ਗਈਆਂ, ਹਾਰ ਕੇ ਫਿਰ ਜਦੋਂ ਘਰ ਦੇ ਮੈਂਬਰ ਨੇ ਕਿਹਾ ਨਾ, ਉਹਨੇ ਕਹਿੰਦਾ ਵੀ ਦੇਖੋ ਹੁਣ ਮਸਲਾ ਇੱਥੋਂ ਤੱਕ ਪਹੁੰਚ ਗਿਆ ਵੀ ਸਾਡੇ ਇਹ ਨਾ ਐਕਚੁਅਲੀ ਜੇ ਬੱਚੇ ਇਸ ਤਰ੍ਹਾਂ ਕਰਦੇ ਹੋਣ ਤੇ ਕਾਰ ਕੋਈ ਭਜਾ ਕੇ ਨੇੜੇ ਲੈ ਕੇ ਆਵੇ। ਉਹਨੇ ਕਹਿਤਾ ਜੀ ਪੁਲਿਸ ਵਾਲਿਆਂ ਨੂੰ, ਕਹਿੰਦਾ ਇਹ ਅਟੈਂਪਟ ਟੂ ਮਰਡਰ ਦਾ ਕੇਸ ਬਣਦਾ। ਪੁਲਿਸ ਵਾਲਿਆਂ ਨੇ ਫਿਰ ਵੀ ਕੁਛ ਨਹੀਂ ਕੀਤਾ ਗਾ, ਕਹਿੰਦੇ ਕੋਈ ਨੀ ਜੀ ਜਦੋਂ ਹੋਇਆ ਦੇਖਾਂਗੇ, ਤੁਹਾਨੂੰ ਪਤਾ ਹੀ ਆ ਉਹ ਕਹਿੰਦੇ ਬਿਨਾਂ ਹੈਪਨਿੰਗ ਤੋਂ ਅਸੀਂ ਕੁਛ ਨਹੀਂ ਕਰ ਸਕਦੇ, ਹਾਂ ਜੇ ਥਰੈਟਾ ਤਾਂ ਕਰ ਵੀ ਸਕਦੇ ਆ, ਪਰ ਉਹ ਹਾਲਾਤ ਇਹ ਜੇ ਸੀ। ਫੇਰ ਜੀ ਹਾਰ ਕੇ ਉਹ ਘਰ ਦੇ ਮੈਂਬਰ ਨੇ ਇਹ ਕਿਹਾ ਜਿਨ੍ਹਾਂ ਦੇ ਬੱਚੇ ਸੀ ਵੀ ਮੇਰੇ ਕੋਲ ਰੈਮ ਦਾ ਟਰੱਕ ਆ, ਤੇ ਜਦੋਂ ਹੁਣ ਕਾਰ ਮੇਰੇ ਬੱਚਿਆਂ ਵੱਲ ਆਉਣ ਲੱਗੀ ਨਾ, ਤੇ ਮੈਂ ਰੈਮ ਟਰੱਕ ਉਧਰ ਨੂੰ ਭਜਾ ਦੇਣਾ। ਕਹਿੰਦੇ ਫੇਰ ਫਟਾਫਟ ਕਹਿੰਦੇ ਤਿੰਨ ਪੁਲਿਸ ਵਾਲੇ ਨਾ ਘਰੇ ਪਹੁੰਚ ਗਏ ਉਹਦੇ, ਮਤਲਬ ਉਲਟਾ ਸਗੋਂ ਗੱਲਾਂ ਬਾਤਾਂ ਉਹਦੇ ਨਾਲ ਪਤਾ ਨੀ ਕਿਹੋ ਜਿਹੀਆਂ ਹੋਈਆਂ ਕਿਹੋ ਜਿਹੀਆਂ ਨਹੀਂ। ਕਹਿੰਦੇ ਫੇਰ ਹੌਲੀ 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 ਉਹ ਲੇਡੀ ਨੂੰ ਸਮਝਾ ਕੇ ਗਏ, ਹੈਨਾ। ਮਤਲਬ ਜੇ ਤੁਸੀਂ ਕਈ ਵਾਰੀ ਮਸਲਾ ਖਾਸ ਹੁੰਦਾ ਉਹਨੂੰ ਤੁਸੀਂ ਆਮ ਲੈ ਲੈਂਦੇ, ਮਤਲਬ ਮੈਂ ਤਾਂ ਅਪੀਲ ਪੁਲਿਸ ਤੇ ਲੰਡਨ ਪੁਲਿਸ ਦੀ ਤੁਲਨਾ ਕਰ ਰਿਹਾ ਸੀ ਵੀ ਲੰਡਨ ਪੁਲਿਸ ਆ ਜਿਹੜੀ ਜੀ ਉਹਨੇ ਆਹ ਫੜ ਲਏ ਨੇ ਬੰਦੇ, ਹੁਣ ਚਾਰ ਚੂਰਜ ਹੋਣਗੇ, ਤੇ ਸਾਡੇ ਪੁਲਿਸ ਵਾਲਿਆਂ ਦਾ ਬਸ ਇੰਨਾ ਹੀ ਇਤਰਾਜ ਆ ਬਈ ਉਹ ਜਿੰਨੀ ਤੇਜ਼ੀ ਉਹਨਾਂ ਨੂੰ ਕਰਨੀ ਚਾਹੀਦੀ ਆ ਉਨੀ ਤੇਜ਼ੀ ਨਹੀਂ ਦਿਖਾਉਂਦੇ, ਗੱਲਾਂ ਨੂੰ ਖਾਸ ਘਟਨਾਵਾਂ ਨੂੰ ਆਮ ਵਾਂਗੂ ਗਿਣਦੇ ਨੇ, ਇਹਦੇ ਵਿੱਚ ਕਈ ਵਾਰੀ ਲਾਸ ਹੋ ਜਾਂਦਾ ਬਹੁਤ ਵੱਡਾ। ਤੇ ਆਪਾਂ ਐਂ ਕਰਦੇ ਹਾਂ ਜੀ, ਆਪਾਂ ਸਾਡੇ ਜਿਹੜੇ ਮਹਿਮਾਨ ਨੇ ਉਹਨਾਂ ਨਾਲ ਗੱਲਬਾਤ ਆ ਤੁਹਾਡੀ ਕਰਵਾਉਂਦੇ ਹਾਂ, ਛੋਟੀ ਜਿਹੀ ਬ੍ਰੇਕ ਲੈ ਲਈ, ਆਪਾਂ ਬ੍ਰੇਕ ਤੋਂ ਬਾਅਦ ਮਿਲਦੇ ਹਾਂ।
HK Tire Center to cars and trucks se brand new ya old tires le sakde ho.
BF Cordage, Hamcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu 6472954600 6742596400. HK Tire Center.
Hey mama.
ਮਾਮਾਸ ਪੀਜ਼ਾ 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇੰਸਪਾਇਰਡ ਬਾਈ ਇਟਲੀ। ਵੀ ਆਰ ਨਾਉ ਸਰਵਿੰਗ ਇਨ ਬ੍ਰੈਂਟਨ ਐਂਡ ਮਿਸਿਸਾਗਾ। ਓਪਨਿੰਗ ਵਾਕ ਇਨ ਸਪੈਸ਼ਲ, ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਟਿਪ ਫਾਰ ਜਸਟ $28.95.
ਆਰਡਰ ਆਨਲਾਈਨ ਐਟ mamaspizza.com।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ। ਚਲੋ ਇਹ ਗੱਲਾਂ ਆਪਾਂ ਕਰਦੇ ਰਹਿੰਦੇ ਹਾਂ ਜੀ, ਤੇ ਇਹ ਗੱਲਾਂ ਜਿਹੜੀਆਂ ਲੋਕਾਂ ਤੋਂ ਸਾਡੇ ਤੱਕ ਪਹੁੰਚਦੀਆਂ ਨੇ ਕਿ ਜਿੰਨੀਆਂ ਚੋਰੀਆਂ ਹੁੰਦੀਆਂ ਨੇ, ਜਿੰਨੇ ਕਿ ਇਨਸਕਿਓਰ ਇੱਥੇ ਲੋਕ ਫੀਲ ਕਰਦੇ ਨੇ, ਬੱਚੇ ਫੀਲ ਕਰਦੇ ਨੇ, ਆਮ ਸ਼ਹਿਰੀ, ਉਹ ਉਹਨੇ ਲੋਕ ਲਾਇਆ ਹੋਇਆ ਦਰਵਾਜ਼ੇ ਨੂੰ ਅੰਦਰੋਂ, ਉਹਨੇ ਸਿਕਿਉਰਿਟੀ ਦੇ ਸਾਰੇ ਜਿਹੜੇ ਮੈਜਰਸ ਨੇ ਲਏ ਹੋਏ ਨੇ, ਅਲਾਰਮ ਲਾਇਆ ਹੋਇਆ, ਉਹਨੇ ਕੈਮਰੇ ਲਾਏ ਹੋਏ ਨੇ, ਤੇ ਫਿਰ ਵੀ ਉਹ ਇਨਸਿਕਿਉਰ ਫੀਲ ਕਰਦਾ। ਕਈ ਵਾਰੀ ਇੱਕ ਇੱਕ ਘੰਟਾ ਲੱਗ ਜਾਂਦਾ ਚੋਰਾਂ ਨੂੰ ਗੱਡੀ ਚੱਕਣ ਦੇ ਵਿੱਚ, ਤੇ ਉਹ ਓਨੀ ਦੇਰ ਤੁਹਾਨੂੰ ਪਤਾ ਵੀ ਦਿਲ ਆ ਜਿਹੜੇ ਅੰਦਰ ਬੈਠਿਆਂ ਦੇ ਕਿਵੇਂ ਧੜਕਦੇ ਹੋਣਗੇ। ਤੇ ਜੇ ਬਾਈ ਚਾਂਸ ਉਹ ਗੱਡੀ ਗਰਾਜ ਦੇ ਵਿੱਚ ਹੋਵੇ, ਗਰਾਜ ਤੋੜ ਕੇ ਅੰਦਰ ਆ ਜਾਂਦੇ ਨੇ, ਦਰਵਾਜ਼ਾ ਤੋੜ ਕੇ ਅੰਦਰ ਆ ਜਾਂਦੇ ਨੇ। ਤੇ ਪਿੱਛੇ ਜੇ ਤੁਸੀਂ ਦੇਖਿਆ ਹੀ ਆ ਵੀ ਮੇਫੀਲਡ ਦੇ ਕ੍ਰੈਡਿਟ ਵੀ ਕੋਲ ਸੀ, ਸ਼ਾਇਦ ਕਹਿੰਦੇ ਲੋਡਿਡ ਗਨ ਸੀ ਕੋਈ, ਪਤਾ ਨਹੀਂ AK-47 ਸੀ ਕਿਹੜੀ, ਪੁਲਿਸ ਵਾਲੇ ਨੇ ਫੜੀ ਆ। ਮਤਲਬ ਗੱਲ ਇਹ ਆ ਵੀ ਲੋਕਾਂ ਦਾ ਨਾ ਹੌਲੀ 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 ਵਿਸ਼ਵਾਸ ਨਾ ਚੱਕਿਆ ਜਾਂਦਾ ਜਦੋਂ ਇਹ ਘਟਨਾਵਾਂ ਜਿਹੜੀਆਂ ਰਿਪੀਟ ਹੁੰਦੀਆਂ ਨੇ ਇਸ ਤਰ੍ਹਾਂ। ਚਲੋ ਆਪਾਂ ਇਹ ਮੁੱਦੇ ਨੂੰ ਹਾਲ ਦੀ ਘੜੀ ਇੱਥੇ ਹੀ ਛੱਡਦੇ ਹਾਂ। ਆਪਾਂ ਫਰਾਈਡੇ ਨੂੰ ਗੱਲਬਾਤ ਕੀਤੀ ਸੀ, ਬਹੁਤ ਡਿਸਕਸ਼ਨ ਕੀਤੀ ਸੀ ਇਸ ਗੱਲ ਤੇ, ਬਹੁਤ ਸਾਰੇ ਕਾਲਰਸ ਨੇ ਆ ਕੇ ਗੱਲਾਂ ਕੀਤੀਆਂ ਸੀ। ਜਿਹੜਾ ਰੈਂਟਲ ਲਾਈਸੈਂਸਿੰਗ ਦਾ ਸਿਸਟਮ ਆ, ਜਿਹੜਾ ਪਾਇਲਟ ਪ੍ਰੋਗਰਾਮ ਸ਼ੁਰੂ ਹੋ ਰਿਹਾ ਇੱਥੇ ਬਰੈਂਪਟਨ ਦੇ ਵਿੱਚ, ਉਹਦੇ ਸਬੰਧੀ ਨਾ ਡਾਕਟਰ ਆਜ਼ਾਦ ਨੇ ਉਹਨਾਂ ਨੇ ਇੱਕ ਪਟੀਸ਼ਨ ਤਿਆਰ ਕੀਤੀ ਆ। ਇਹ ਕੀ ਇਸ਼ੂ ਆ, ਆਪਾਂ ਦੁਬਾਰਾ ਫੇਰ ਇਸ ਮਸਲੇ ਤੇ ਗੱਲਬਾਤ ਕਰਾਂਗੇ। ਡਾਕਟਰ ਆਜ਼ਾਦ ਮੇਰੇ ਨਾਲ ਨੇ, ਹਾਂਜੀ ਦੇਗਾ, ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਜੀ ਡਾਕਟਰ ਸਾਹਿਬ ਜੀ, ਚਰਨਜੀਤ ਜੀ, ਬਹੁਤ ਬਹੁਤ ਨਿੱਕਾ ਸਵਾਗਤ, ਔਰ ਜਿੰਨੇ ਵੀ ਪਿਆਰ ਜਿੰਨੇ ਵੀ ਸਰੋਤਾ ਸਭ ਨੂੰ ਮੇਰਾ ਪਿਆਰ ਨਮਸਕਾਰ, ਸਤਿ ਸ਼੍ਰੀ ਅਕਾਲ,
ਨਮਸਕਾਰ ਜੀ, ਸਤਿ ਸ਼੍ਰੀ ਅਕਾਲ, ਆਦਾਬ। ਪਹਿਲਾਂ ਤਾਂ ਇਸ਼ੂ ਦੱਸੋ ਜੀ, ਫਿਰ ਪਟੀਸ਼ਨ ਦੇ ਵਿੱਚ ਤੁਸੀਂ ਕੀ ਕਹਿਣ ਦੀ ਕੋਸ਼ਿਸ਼ ਕੀਤੀ ਹੈ, ਲੋਕ ਤੁਹਾਡੀ ਕਿਵੇਂ ਸਪੋਰਟ ਕਰਨ, ਕੀ ਇਸ਼ੂ ਹੈਗਾ, ਕਿਵੇਂ ਲੋਕਾਂ ਨੂੰ ਇੰਪੈਕਟ ਕਰੂਗਾ ਇਸ਼ੂ, ਤੁਸੀਂ ਪਹਿਲਾਂ 5-4 ਮਿੰਟਾਂ ਚ ਇਹਦੇ ਤੇ ਗੱਲ ਕਰੋ, ਫਿਰ ਆਪਾਂ ਉਸ ਤੋਂ ਅੱਗੇ ਗੱਲਬਾਤ ਤੋਰਾਂਗੇ।
ਠੀਕ ਹੈ, ਦੇਖੇ ਚਰਨਜੀਤ ਜੀ, ਜੋ ਇਹ ਪਟੀਸ਼ਨ ਹੈ ਇਹ ਅਸੀਂ ਸਟਾਰਟ ਕੀਤੀ ਹੈ ਐਜ ਏ ਗਰੁੱਪ, ਕਿਉਂਕਿ ਪਟੀਸ਼ਨ ਇੱਕ ਬੰਦਾ ਲਾਂਚ ਕਰ ਸਕਦਾ, ਗਰੁੱਪ ਨਹੀਂ ਲਾਂਚ ਕਰ ਸਕਦਾ। ਤਾਂ ਸਾਡੇ ਇੱਕ ਮਿੱਤਰ ਹੈ ਰਵੀ ਸੋਹਲ, ਅਸੀਂ ਉਹਨਾਂ ਨੂੰ ਕਿਹਾ ਵੀ ਪਟੀਸ਼ਨ ਤੁਸੀਂ ਸਟਾਰਟ ਕਰੋ, ਅਸੀਂ ਵੀ ਆਰ ਏ ਗਰੁੱਪ, ਵੀ ਆਰ ਵਰਕਿੰਗ ਦਾ ਡਿਫਰੈਂਟ ਡਾਇਰੈਕਸ਼ਨ ਕਿ ਵੀ ਆਪਾਂ ਇਸ ਇਸ਼ੂ ਨੂੰ ਕਿਸ ਤਰ੍ਹਾਂ ਆਪਾਂ ਰੋਕੀਏ। ਤਾਂ ਇਹ ਜੋ ਪਟੀਸ਼ਨ ਹੈ ਆਲਮੋਸਟ 9 ਜਨਵਰੀ ਨੂੰ ਲਾਂਚ ਕੀਤੀ ਸੀ, ਔਰ ਇਹ ਜੋ ਲਾਂਚ ਕੀਤੀ ਸੀ ਇਹ ਉਸ ਦੇ ਖਿਲਾਫ਼ ਕੀਤੀ ਸੀ, ਸਿਟੀ ਨੇ ਜੋ ਵੀ ਰੈਜੀਡੈਂਸ਼ੀਅਲ ਰੈਂਟਲ ਲਾਇਸੈਂਸ ਕੀਆ, ਇਸਕੋ ਬੋਲਤੇ RRL, ਯੇ 6 ਵਾਰਡ ਮੇ ਸ਼ੁਰੂ ਕੀਆ ਹੈ, ਇਹ ਨੰਬਰ 1, ਨੰਬਰ 3, ਨੰਬਰ 4, ਨੰਬਰ 5, ਨੰਬਰ 7। ਬੇਸਿਕਲੀ ਇਸ ਜੋ ਇਹ ਪਾਇਲਟ ਪ੍ਰੋਜੈਕਟ ਹੈ, ਪਹਿਲੇ ਤਾਂ ਅਸੀਂ ਕਹਾਂਗੇ ਪਾਇਲਟ ਪ੍ਰੋਜੈਕਟ ਨਹੀਂ ਹੈ, ਇਹ ਆਧੀ ਸਿਟੀ ਕੀ ਪਾਪੂਲੇਸ਼ਨ ਤਾਂ ਆਲਰੇਡੀ ਲਗਾ ਦਿੱਤਾ ਇਹਨਾਂ ਨੇ, ਔਰ 50% ਵੀ ਨਹੀਂ ਬਚਿਆ, ਕਿਉਂਕਿ 60-65% ਜੋ ਆਬਾਦੀ ਹੈ ਉਹ ਇਨ ਵਾਰਡ ਚ ਰਹਿੰਦੀ ਹੈ। ਔਰ ਦੂਜਾ ਇਹ ਹੈ ਕਿ ਇਸ ਜੋ ਇਹ ਜੋ ਪਾਇਲਟ ਪ੍ਰੋਜੈਕਟ ਇਹ ਜੋ ਕਹਿੰਦੇ ਹੈ, ਇਸ ਕੇ ਨਾਲ ਕਾਫੀ ਸਾਰੇ ਜੋ ਐਕਟ ਹੈ ਉਹ ਕਨਫਲਿਕਟ ਕਰਦੇ ਹੈ। ਦੇਖਿਏ, ਜੋ ਇੱਕ ਐਕਟ ਹੈ ਬਿਲ 23, ਓਨਟਾਰੀਓ ਬਿਲ 23, ਉਸ ਕੇ ਅੰਦਰ ਹੈ ਬਿਲਟ ਮੋਰ ਹੋਮ, ਤੋ ਇਹ ਜੋ ਰੈਸਟ੍ਰਿਕਸ਼ਨ ਕ੍ਰੀਏਟ ਕਰਦਾ ਹੈ, ਇਸ ਤਰ੍ਹਾਂ ਦਾ ਜੋ ਲਾਇਸੈਂਸ ਹੈ ਇਹਨੂੰ ਰੈਸਟ੍ਰਿਕਸ਼ਨ ਲਗਾਉਂਦਾ ਹੈ। ਔਰ ਦੂਜਾ ਜੋ ਹੈ, ਜੋ ਇਹ ਬੋਲਦੇ ਹੈ ਬਿਜ਼ਨਸ, ਰੈਂਟਲ ਬਿਜ਼ਨਸ ਲਾਇਸੈਂਸ, ਸਿਟੀ ਕੋਲ ਕੋਈ ਅਥਾਰਟੀ ਨਹੀਂ ਹੈ ਕਿ ਉਹ ਰੈਜੀਡੈਂਸ਼ੀਅਲ ਯੂਨਿਟ ਕੇ ਉਪਰ ਲਾਇਸੈਂਸ ਇਸ਼ੂ ਕਰੇ, ਕਿਉਂਕਿ ਬਿਜ਼ਨਸ ਲਾਇਸੈਂਸ ਆਪਾਂ ਉੱਥੇ ਲੈਣਾ ਪੈਂਦਾ ਹੈ ਜਿੱਥੇ ਕੋਈ ਬਿਜ਼ਨਸ ਐਕਟੀਵਿਟੀ ਹੁੰਦੀ ਹੈ। ਤੋ ਇੱਥੇ ਕੋਈ ਬਿਜ਼ਨਸ ਐਕਟੀਵਿਟੀ ਨਹੀਂ ਹੁੰਦੀ ਜਿੱਥੇ ਗੁੱਡਸ ਐਂਡ ਸਰਵਿਸ ਦੀ ਗੱਲ ਕਰਦੇ ਹਾਂ, ਬਈ ਕੋਈ ਸਮਾਨ ਲੈਣ ਖਰੀਦਣਾ ਹੈ, ਵੇਚਣਾ ਹੈ, ਕੋਈ ਬੰਦਾ ਕਰਦਾ ਬਿਊਟੀ ਪਾਰਲਰ ਦਾ ਕੰਮ ਕਰਦਾ ਜਾਂ ਕੋਈ ਵੀ ਤਰ੍ਹਾਂ ਦਾ ਬਿਜ਼ਨਸ ਕਰਦਾ, ਉੱਥੇ ਬਿਜ਼ਨਸ ਲਾਇਸੈਂਸ ਅਪਲਾਈ ਹੁੰਦਾ ਹੈ, ਉਹ ਰੈਂਟਲ ਟੈਨੈਂਸੀ ਐਕਟ ਕੇ ਅੰਦਰ ਬਿਜ਼ਨਸ ਲਾਇਸੈਂਸ ਅਪਲੀਕੇਬਲ ਹੀ ਨਹੀਂ ਹੁੰਦਾ। ਬੇਸਿਕਲੀ ਜੋ ਇਹ ਪ੍ਰੋਗਰਾਮ ਹੈ, ਇਹ ਜੋ ਇਹ ਲੈ ਕੇ ਆਏ ਹੈ, ਇਹ ਬਿਲਕੁਲ ਗਲਤ ਹੈ। ਇਹ ਬਹੁਤ ਜਲਦੀ ਮੈਂ ਡਿਸੀਜਨ ਲਿਆ, ਪਤਾ ਨਹੀਂ ਕਿਸ ਨੇ ਉਹਨਾਂ ਨੂੰ ਕਿਹਾ ਕਿ ਵੀ ਤੁਸੀਂ ਆਹ ਲੈ ਕੇ ਆਓ, ਜੋ ਆਲਰੇਡੀ ਲੋਕ ਹੈ ਉਹਨਾਂ ਨੂੰ ਤੰਗ ਕਰੋ, ਇਸਕਾ ਲੋਕੋ ਕੇ ਉਪਰ ਕਾਫੀ ਫਾਈਨੈਂਸ਼ੀਅਲ ਬਰਡਨ ਹੈ। ਫਾਈਨੈਂਸ਼ੀਅਲ ਬਰਡਨ ਤਾਂ ਹੈ ਹੀ ਹੈ, ਦੇਖੀਏ ਫਾਈਨੈਂਸ ਤੋਂ ਸਭਸੇ ਪਹਿਲੀ ਚੀਜ਼ ਹੈ ਫਾਈਨੈਂਸ਼ੀਅਲ ਬਰਡਨ ਇੰਪੈਕਟ ਕਰਦਾ ਹੈ। ਦੇਖੋ ਇਸਕੇ ਅੰਦਰ ਕੱਲ ਤੱਕ ਇਸ ਇਹ ਥਾ ਕਿ ਵੀ ਲੈਂਡ ਲੋਰਡ ਇਜ਼ ਕ੍ਰਿਮੀਨਲ, ਲੈਂਡ ਲੋਰਡ ਕੋ ਆਪਣਾ ਜੋ ਹੈ ਉਹ ਕ੍ਰੈਡਿਟ ਰੈਕਡ ਚੈੱਕ ਕਰਾ ਕੇ, ਕ੍ਰਿਮੀਨਲ ਰੈਕਡ ਚੈੱਕ ਕਰਕੇ ਦੇਣਾ ਹੈ। ਲੇਕਿਨ ਕੱਲ 17 ਤਰੀਕ ਨੂੰ ਇਹਨਾਂ ਨੇ ਉਹਨੂੰ ਰਿਮੂਵ ਕਰ ਦਿੱਤਾ। ਦੂਜਾ ਜੋ ਬਾਕੀ ਰਿਕੁਆਇਰਮੈਂਟ ਹੈ ਕਿ ਵੀ ਤੁਸੀਂ ਪੂਰੀ ਆਪਣੀ ਘਰ ਕੀ ਡਰਾਇੰਗ ਬਣਾਉਣੀ ਪੈਣੀ ਹੈ, ਘਰ ਕੀ ਡਰਾਇੰਗ ਬਣਾਉਣ ਵਾਸਤੇ ਕਮ ਸੇ ਕਮ 1500-2000 ਡਾਲਰ ਦਾ ਖਰਚਾ ਹੈ। ਤੁਸੀਂ ESA ਕਾ ਜੋ ਹੈ ਉਹ ਸਰਟੀਫਿਕੇਸ਼ਨ ਉਹ ਕਰਾਉਣਾ ਹੈ, ਔਰ ਤੁਸੀਂ ਜੋ HVAC ਦਾ ਸਰਟੀਫਿਕੇਸ਼ਨ ਹੈ ਉਹ ਤੁਸੀਂ ਕਰਾ ਕੇ ਦੇਣਾ ਹੈ, ਔਰ ਇਹ ਜੋ ਰਿਕੁਆਇਰਮੈਂਟ ਹੈ ਇਹ ਆਪਾਂ ਹਰ ਸਾਲ ਦੇਣੀ ਹੈ। ਤੁਸੀਂ ESA ਕਾ ਸਰਟੀਫਿਕੇਸ਼ਨ, HVAC ਦਾ ਸਰਟੀਫਿਕੇਸ਼ਨ ਇਹ ਆਪਾਂ ਹਰ ਸਾਲ ਦੇਣਾ ਹੈ। ਅਗਰ ਆਪਾਂ ਇਸ ਸਰਟੀਫਿਕੇਸ਼ਨ ਨੂੰ ਲੈਂਦੇ ਹਾਂ ਤਾਂ ਕੋਈ ਵੀ ਟ੍ਰੇਡ ਆਪਾਂ ਨੂੰ 300-500 ਡਾਲਰ ਸੇ ਕਮ ਕੋਈ ਚਾਰਜ ਨਹੀਂ ਕਰਦਾ ਅੱਜ ਕੀ ਦੇਸ਼ ਚ। ਕ੍ਰਿਮੀਨਲ ਰੈਕਡ ਚੈੱਕ ਨੂੰ ਮਿਲਾ ਕੇ, ਇਨ ਚੀਜ਼ਾਂ ਨੂੰ ਮਿਲਾ ਕੇ, ਔਰ ਦੂਜਾ ਇੰਸ਼ੋਰੈਂਸ। ਅਗਰ ਆਪਾਂ ਕੱਲ ਨੂੰ ਕੰਪਨੀ ਆਪਾਂ ਨੂੰ ਫੋਨ ਕਰਦੀ ਹੈ ਕਿ ਤੁਸੀਂ ਕੋਈ ਐਕਟੀਵਿਟੀ ਰਨ ਕਰਦੇ ਹੋ ਘਰ ਸੇ, ਅਸੀਂ ਕਹਾਂਗੇ ਜੀ ਹਾਂਜੀ ਅਸੀਂ ਤਾਂ ਬਿਜ਼ਨਸ ਐਕਟੀਵਿਟੀ ਹੈ, ਰੈਂਟਲ ਬਿਜ਼ਨਸ ਹੈ। ਤਾਂ ਇੰਸ਼ੋਰੈਂਸ ਕੰਪਨੀ ਤੁਹਾਨੂੰ ਇੰਸ਼ੋਰੈਂਸ ਦੇਣ ਤੋਂ ਮਨਾ ਵੀ ਕਰ ਸਕਦੀ ਹੈ, ਜਾਂ ਤੁਹਾਡਾ ਪ੍ਰੀਮੀਅਮ ਵੱਧ ਵੀ ਸਕਦਾ ਹੈ, ਇਹ ਕੁਛ ਵੀ ਹੋ ਸਕਦਾ ਹੈ। ਤਾਂ ਤੁਹਾਡੇ ਆਪਣੇ ਉੱਪਰ ਸਾਰੇ ਰੈਜੀਡੈਂਟ ਕੇ ਉੱਪਰ ਇਹ ਐਡੀਸ਼ਨਲ ਫਾਈਨੈਂਸ਼ੀਅਲ ਬਰਡਨ ਹੈ। ਦੇਖੀਏ ਅੱਜ ਕੀ ਡੇਟ ਮੇ 20,000 सेकंड डिवेलिंग यूनिट है ओंटारियो मतलब अपने ब्रैम्पटन सिटी से। अब 20,000 मान लो एवरेज अपा $1,500 खर्चा लाइए, एवरेज सिटी की फीस छोड़ दिए $1,500 खर्चा लाइए, तो 20,000 का $3 मिलियन रेजिडेंट के ऊपर एक्स्ट्रा बोझ पड़ेगा। आज के टाइम पे कितना फाइनेंशियल बर्डन है अपने ऊपर, अपने इतने कितना सेफ्टी का कंसर्न है, इतने जज की कोई यूनिवर्सिटी नहीं है, हेल्थ केयर सिस्टम ब्रोकन है, तो ये सारी चीजा के बाद जो 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 लैंडलॉर्ड है उन्हें दबाया जा रहा है। और सिटी के तीन कंसर्न है थे जी, सिटी कहता है कि भाई एक तो है ओवर क्राउडिंग, दूसरा सिटी कहता है कि भी प्रॉपर्टी स्टैंडर्ड मेंटेन्स, प्रॉपर्टी स्टैंडर्ड में अजेंडा भी गार्बेज अपना स्नो रिमूवल ग्रास कटिंग, और तीजा ये कहते हैं भी गार्बेज ओवरफ्लोइंग, भी गार्बेज की केयर नहीं होती, बिन कितने रखी है। देखो इन चीजा वास्ते सिटी को ऑलरेडी प्रोविजन है, सिटी अगर आप घास नहीं काटा अपनी टिकट दे सकती है, स्नो साफ नहीं कितने अपनी टिकट दे सकती है, जिथे ओवर क्राउडिंग है उथे अपन टिकट इश्यू कर सकती है। लेकिन सिटी जो टिकट इशू करूगी वो किनू इशू करूगी, लैंडलॉर्ड नू। सिटी कोई राइट नहीं है भी टेनेंट नू टिकट देन दा। तो गल ए है कि भी ए जो प्रोग्राम है पहले तो लीगल ही नहीं है, इसकी लीगलिटी है ही नहीं क्योंकि बिजनेस है ही नहीं, रेंटल रेंटल जो है वो बिजनेस नहीं है, बिजनेस से नहीं आता। और दूसरा ए जो रिक्वायरमेंट है अननेसेसरी जो फाइनेंशियल बर्डन है वो जो अपने रेजिडेंट है जो ऑलरेडी बेचारे स्ट्रगल करते हैं, जो देखो रणजीत जी गल ए है कि भी बेसमेंट लीगल होनी चाहिए, सेफ्टी का कंसर्न है, तो जो सिस्टम है चाहे वो फायर कोड के अकॉर्डिंग होना चाहिए, इलेक्ट्रिक कोड जो ये सर्टिफिकेशन होना चाहिए। लेकिन जब आप बेसमेंट लीगल करा लेंगे तो ये सारे जो कोड है अपन मीट आउट करते हैं, अपन रिक्वायरमेंट पूरी कर दें, फिर सानू की लोड है क्योंकि हर साल आप इन्हों दोबारा कराइए, दोबारा सर्टिफिकेशन लीजिए। तो ये लोड नहीं है, ये अननेसेसरी बर्डन है। सिटी का मोटिव है कि जो ऑलरेडी जो बर्डन अपने रेजिडेंट हैं ब्रैम्पटोनियन है उनके ऊपर और बोझ पाओ। और अलग इसके अंदर एक गल और है कि भाई जो है क्या ये बताओ मैनू, सिटी ये चाहता है कि भाई जो लैंडलॉर्ड है वो क्रिमिनल है, तो एक क्रिमिनल चेक जो है वो टेनेंट के ऊपर क्यों नहीं। देखिए इस प्रोग्राम में जो अब तक सुनने में आया है, आज मैं कोई डिबेट मतलब कोई टाक भी सुनी थी जिसे अपने डिप्टी मेयर थे बायला ऑफिसर थे, वो कहते भी ये जो टूल है ये सानू अथॉरिटी देता है, जब आप रेंटल एप्लीकेशन आप करांगे तो उथे कंसेंट होगी कि असि कदे भी तुहाडे घर ते जा सकते हैं, मतलब उन्होंने पूछने की लोड़ नहीं है। लैंडलॉर्ड जब आप एज ए लैंडलॉर्ड अगर तुसी अपने टेनेंट नू मिलना है तो तुसी 24 आवर का नोटिस देना होता, तुसी भी जाके नहीं मिल सकते। अगर लैंडलॉर्ड कहता जी नहीं मेरे को मतलब टेनेंट कहता भी 3 दिन टाइम नहीं मेरे को ली, आप नहीं जा सकते उसे, तो एक किस केड़ा रूल है कि भी जो सिटी नू परमिशन देगा कि भी आप किसी भी टाइम किसी भी घर से जो लीगल है उथे घुस सकते हैं, जो इलीगल बेसमेंट है उथे तो तुसी जा ही नहीं सकते क्योंकि उसे कंसेंट ही नहीं है। तो बेसिकली जो सिटी का जो फोकस है वो पायलट प्रोजेक्ट इन्हें चलाना चाहिए, मैं पायलट नहीं कहूँ अवेयरनेस कैंप कहता कहूंगा कि अवेयरनेस कैंप चलाने कि जिनी इलीगल बेसमेंट है जिन्नी भी इलीगल डिवेलिंग है तुसी उन्हें लीगल कराओ और सिटी थानू सपोर्ट करूगा। ए नहीं भी थानू नोटिस दे दिया भी 2 महीने का तुसी लीगल करा देनो, हौली हौली धीरे धीरे उन्होंने कहो भी ए लीगल होनी चाहिए क्योंकि सेफ्टी सिक्योरिटी का इशू है। तो इस टाइप का कोई प्रोजेक्ट सिटी ने लॉन्च करना चाहिए थी। और ए जो प्रोजेक्ट है इस प्रोजेक्ट में कोई पब्लिक कंसल्टेशन नहीं हुई, कोई किसी ने नहीं पूछा गया कि भी आप की चाहते हैं। ब्रैम्पटन के अंदर 7.5 लाख की आबादी है जी, 7.5 लाख की, एक बंदा ने नोटिस नहीं भेजा कि आइए भी असि इस प्रोग्राम लॉन्च करते हैं, दसो की इनपुट है, किस तरह आप सिटी नू बढ़िया बना सकते हैं, किस तरह ये सारी प्रॉब्लम्स है भाई, एक कंप्लेंट आंदी है आप इन किस तरह रिजोल्व कर सकते हैं। तो पब्लिक कंसल्टेशन के बगैर एक प्रोग्राम लॉन्च किया है और ये प्रोग्राम ना इतना इमेच्योर प्रोग्राम इमेच्योर, जैसे फिर बच्चे भी नहीं बनाते इस तरह का प्रोग्राम। तो उत्थे तो देखो अपने काउंसिल से इन्हें बैठे हैं अपने 10 बंदे पढ़े लिखे भी हैं, उच्च पूरा स्टाफ भी बैठा है, आप सिटी स्टाफ इतना पे भी करते हैं, उत्थे कोई भी नहीं जो ये कहता भी ये प्रोग्राम है ही नहीं मतलब बढ़िया नहीं है, किस तक की होना चाहिए। तो बेसिकली मैं ये कहूंगा कि ये जो प्रोग्राम है ये टोटली लोगों को हरास करने वास्ते है, सिटी ने जो है ना वो पैसे बनाने का है क्योंकि $300 फीस मिलनी है। अगर मान लो अपने को सारी बेसमेंट लीगल हो जाती है, लीगल सारी हो जाती है, मान लो अपने को 1 लाख बेसमेंट एक लाख डिवेलिंग है, तो उसी 3,000 के ऊपर तो अपने $3 मिलियन ਸਿਟੀ ਆਪਣੇ ਤੇ ਚਾਹੁੰਦਾ ਕਿ ਵੀ ਆਪਾਂ ਉਹਨਾਂ ਨੂੰ ਪੇ ਕਰੀਏ ਸਰਵਿਸਿਜ਼ ਵਾਸਤੇ ਤਾਂ ਕਿ ਉਹ ਆਪਣਾ ਸਿਟੀ ਨੂੰ ਰਨ ਕਰੂ। ਉਹਨਾਂ ਨੂੰ ਚਾਹੀਦਾ ਕਿ ਇਹ ਜੋ ਫੰਡਿੰਗਸ ਹੈ ਇਹ ਪ੍ਰੋਵਿੰਸੀਅਲ ਹੋ ਫੈਡਰਲ ਸੇ ਲੋ, ਲੈਂਡਲੋਰਡ ਇਹ ਕੀ ਹੈ, ਟੈਕਸ ਪੇਅਰ ਇਹ ਕੀ ਹੈ, ਜੋ ਵੀ ਆਉਂਦਾ ਹੈ ਉਹ ਲੈਂਡਲੋਰਡ ਕੇ ਉਪਰ ਪਾ ਦਿੰਦਾ, ਟੈਕਸ ਪੇਅਰ ਕੇ ਉਪਰ ਮਤਲਬ ਹਰ ਚੀਜ਼ ਨੂੰ ਪਾ ਦਿੰਦਾ। ਔਰ ਦੂਜਾ ਅਗਰ ਮੰਨ ਲਓ ਆਪਾਂ ਘਰ ਲੀਜ਼ ਤੇ ਦਿੰਦੇ ਹਾਂ ਤੋ ਲੀਜ਼ ਓਨਟੈਰੀਓ ਲੀਜ਼ ਸਾਈਨ ਕਰਾਉਂਦੇ ਹਾਂ ਉੱਥੇ ਲਿਖਿਆ ਹੁੰਦਾ ਹੈ ਕਿ ਵੀ ਕਿਹੜੀ ਕਿਹੜੀ ਸਰਵਿਸਿਜ ਪ੍ਰੋਵਾਈਡ ਕਰਨੀ ਹੈ, ਕਲਾਜ ਹੁੰਦੇ ਹੈ ਕਿ ਵੀ ਸਨੋ ਸਾਫ ਕਰਨ ਕੀ ਕਿਸ ਕੀ ਜਿੰਮੇਵਾਰੀ ਹੈ, ਆਪਾਂ ਸਾਰੇ ਲਿਖਦੇ ਹਾਂ। ਤੋ ਟੈਨੈਂਟ ਕੇ ਉਪਰ ਕੁਛ ਨਹੀਂ ਹੈ, ਟਿਕਟ ਮਿਲੇਗੀ ਤੋ ਲੈਂਡਲੋਰਡ ਨੂੰ ਮਿਲੂਗੀ, ਫਾਈਟ ਕਰੂਗਾ ਤਾਂ ਲੈਂਡਲੋਰਡ ਕਰੂਗਾ। ਅਗਰ ਮੰਨ ਲਓ ਟੈਨੈਂਟ ਕਿਰਾਇਆ ਨਹੀਂ ਦਿੰਦਾ ਉਹ ਸਰਵਾਈਵ ਕਿਸ ਤਰ੍ਹਾਂ ਕਰੂਗਾ? ਲੈਂਡਲੋਰਡ ਕੋਲ ਇੰਨਾ ਹੀ ਪਾਵਰ ਨਹੀਂ ਹੈ ਕਿ ਉਹ ਇੱਕ ਟੈਨੈਂਟ ਨੂੰ ਘਰ ਸੇ ਨਿਕਾਲ ਸਕੇ। ਮੈਨੂੰ ਪਤਾ ਮੰਨ ਲਓ ਕਿ ਮੈਂ ਇੱਕ ਘਰ ਰੈਂਟ ਦਿੱਤਾ ਫੋਰ ਐਗਜ਼ਾਮਪਲ, ਉੱਥੇ 8 ਬੰਦਿਆਂ ਨੇ ਦਿੱਤਾ, ਉੱਥੇ 20 ਬੰਦੇ ਹੋ ਗਏ, ਕਿ ਤੁਸੀਂ ਕੰਟਰੋਲ ਕਰ ਸਕਦੇ ਹੋ ਕਿ ਉੱਥੇ ਇੰਨੇ ਬੰਦੇ ਨਹੀਂ ਹੋ ਸਕਦੇ? ਨਹੀਂ ਕਰ ਸਕਦੇ, ਆਪਣੇ ਕੋਲ ਰਾਈਟ ਹੀ ਨਹੀਂ, ਆਪਾਂ ਕਹਿੰਦੇ ਘਰ ਖਾਲੀ ਕਰ ਦੋ। ਸਿਟੀ ਕੋਲ ਕਿਹੜਾ ਟੂਲ ਆ ਜਾਣਾ ਹੈ ਇਸ ਤਰ੍ਹਾਂ ਕਿ ਉਹ ਖਾਲੀ ਕਰਾ ਸਕਦੀ? ਸਿਟੀ ਖਾਲੀ ਕਰਾ ਹੀ ਨਹੀਂ ਸਕਦੀ, ਸਿਟੀ ਸਿਰਫ ਟਿਕਟ ਦੇ ਸਕਦੀ ਹੈ। ਔਰ ਇਹ ਮਨੀ ਮੇਕਿੰਗ ਮਸ਼ੀਨ ਟੈਕਸ ਪੇਅਰ ਨੂੰ ਇੱਕ ਕੈਸ਼ ਕਾਊ ਸਮਝਦੀ ਹੈ ਕਿ ਹਾਂ ਇਹੀ ਤੁਹਾਡੇ ਹੱਥ ਆਉਣੇ ਹੈ, ਇਨਸੇ ਹੀ ਤੁਸੀਂ ਪੈਸੇ ਕਢਾ ਸਕਦੇ ਹੋ, ਲੈਂਡਲੋਰਡ ਤੇ ਤੁਸੀਂ ਲੈ ਸਕਦੇ ਹੋ। ਤੋ ਸਿਸਟਮ ਜੋ ਹੈ, ਸਿਸਟਮ ਪੂਰੇ ਕਾ ਪੂਰਾ ਸਿਸਟਮ ਬ੍ਰੋਕਨ ਹੈ। ਔਰ ਹਮਾਰੇ ਜੋ ਪੋਲੀਟੀਸ਼ੀਅਨ ਹੈ ਉਹ ਇੱਕ ਵਿਜ਼ਨ ਕੇ ਸਾਥ ਕਾਮ ਨਹੀਂ ਕਰ ਰਹੇ, ਬਿਲਕੁਲ ਕੋਈ ਵਿਜ਼ਨ ਨਹੀਂ ਇਨਕਾ, ਇਨਕਾ ਕੋਈ ਵਿਜ਼ਨ ਨਹੀਂ ਹੈ ਕਿ ਸਿਟੀ ਕੋ ਕੈਸੇ ਇੰਪਰੂਵ ਕਰਨਾ ਹੈ, ਕੈਸੇ ਜਾਂ ਸੇਫਟੀ ਸਿਕਿਉਰਟੀ। ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਸੀ ਕਿ ਵੀ ਕਨਪਟੀ ਤਾਂ ਬੰਦੂਕ ਰੱਖ ਕੇ ਤੁਹਾਡੇ ਚਾਬੀ ਛੀਨ ਲੈ ਦੇ ਜਾਂਦੇ ਹੈ, ਹਨਾ, ਜਿੰਨੇ ਮਰਜ਼ੀ ਆਪਾਂ ਟੂਲ ਲਗਾ ਲਈਏ, ਕੈਮਰੇ ਵੀ ਲਗਾ ਲਈਏ, ਗੱਡੀਆਂ ਤੇ ਕੁਛ ਵੀ ਕਰ ਲਈਏ, ਚੱਲਦੀ ਨੀ, ਉਨ ਕੋਲ ਹਰ ਟੂਲ ਹੈ। ਤੋ ਉੱਥੇ ਤੋਂ ਸਿਟੀ ਕੋਈ ਕਰਦੀ ਨੀ, ਕਿਆ ਸਿਟੀ ਦਾ ਰਿਸਪੋਂਸਿਬਿਲਿਟੀ ਨਹੀਂ ਹੈਗੀ ਰੈਜੀਡੈਂਟ ਨੂੰ ਪ੍ਰੋਟੈਕਟ ਕਰਨ ਦੀ? ਲੇਕਿਨ ਇਹ ਨਵੇਂ ਪ੍ਰੋਗਰਾਮ ਲਿਆਉਂਦੇ ਆ। ਇੱਥੇ ਦੇਖੋ ਸੇਫਟੀ ਸਿਕਿਉਰਟੀ ਦਾ ਇਸ਼ੂ ਹੈ, ਆਪਣੇ ਕੋਲ ਹੈਲਥ ਕੇਅਰ ਐਮਰਜੈਂਸੀ, ਕਿੰਨੇ ਟਾਈਮ ਪਰ ਵੀ ਮੇਅਰ ਬਰਾਊਨ ਨੇ ਦੱਸਿਆ ਕਿ ਹੈਲਥ ਕੇਅਰ ਐਮਰਜੈਂਸੀ ਹੈ, ਹੈਲਥ ਕੇਅਰ ਐਮਰਜੈਂਸੀ ਹੈ, ਤੋ ਉੱਥੇ ਕੰਮ ਕਰੋ ਨਾ। ਬਰੈਂਪਟਨ ਕੇ ਕੋਈ ਵਧੀਆ ਯੂਨੀਵਰਸਿਟੀ ਲੈ ਕੇ ਆਓ, ਉੱਥੇ ਕੰਮ ਕਰੋ ਨਾ, ਠੀਕ ਹੈ। ਟ੍ਰਾਂਜਿਟ ਸਿਸਟਮ ਵਧਾਓ, ਵੀਕਐਂਡ ਤੇ ਇੱਥੇ ਬੱਸ ਨਹੀਂ ਮਿਲਦੀ, ਜੋ ਲੋਕ ਟ੍ਰਾਂਜਿਟ ਯੂਜ ਕਰਦੇ ਆ ਉਹਨਾਂ ਨੂੰ ਆਪਣੇ ਡੈਸਟੀਨੇਸ਼ਨ ਤੇ ਪਹੁੰਚਣ ਮੇ 3-4 ਘੰਟੇ ਲੱਗ ਜਾਂਦੇ ਆ। ਤੋ ਕਿਹੜੀ ਵਧੀਆ ਚੀਜ਼ ਕਰੋ, ਇਸ ਪ੍ਰੋਗਰਾਮ ਦੀ ਲੋੜ ਹੀ ਨਹੀਂ ਹੈ, ਔਰ ਇਹ ਲੀਗਲ ਹੀ ਨਹੀਂ ਹੈ, ਇਹ ਪੂਰਾ ਲੀਗਲੀ ਇਸਕੋ ਚੈਲੇਂਜ ਕਰ ਸਕਤੇ ਹੈ। ਮੈਂ ਖੁਦ ਆਪ ਸਭਕੋ ਬੋਲਤਾ ਹੂੰ, ਜਿਤਨੇ ਵੀ ਆਪ ਆਪਣੇ ਸਰੋਤਾ ਹੈ ਜੋ ਸੁਣਦੇ ਹੈ, ਕਿ ਇਸਕੀ ਕੋਈ ਲੀਗਲਿਟੀ ਨਹੀਂ ਹੈ ਇਸ ਪ੍ਰੋਗਰਾਮ ਕੀ। ਇਹ ਹਿਊਮਨ ਰਾਈਟ ਕੋਡ ਕੋ ਵੀ ਵਾਇਲੇਟ ਕਰਦਾ ਹੈ, ਇਹ ਟੈਨੈਂਸੀ ਐਕਟ ਕੋ ਵੀ ਵਾਇਲੇਟ ਕਰਦਾ ਹੈ, ਇਹ ਫਰੀਡਮ ਆਫ ਰਾਈਟ ਕੋ ਵੀ ਕਰਦਾ ਹੈ।
ਬਿਲਕੁਲ ਜੀ, ਤੁਸੀਂ ਬਹੁਤ ਬਹੁਤ ਡਿਟੇਲ ਦੇ ਵਿਚ ਜਾਣਕਾਰੀ ਦਿੱਤੀ ਹੈ। ਆਪਾਂ ਵਨ ਬਾਈ ਵਨ ਗੱਲ ਕਰਦੇ ਹਾਂ। ਦੇਖੋ ਜਿਹੜਾ ਪਹਿਲਾਂ ਤੁਸੀਂ ਇਸ਼ੂ ਕਿਹਾ ਨਾ, ਬਿਲਕੁਲ ਉਹ ਤਾਂ ਤੁਸੀਂ ਬਹੁਤ ਹੀ ਲੌਜੀਕਲ ਗੱਲ ਕੀਤੀ ਹੈ ਵੀ ਇਹ ਬਿਜ਼ਨਸ ਨੀ, ਬਿਜ਼ਨਸ ਲਾਇਸੈਂਸ ਆ ਜਿਹੜਾ ਬਿਜ਼ਨਸ ਨੂੰ ਦਿੱਤਾ ਜਾਂਦਾ। ਮੈਂ ਪਤਾ ਨਹੀਂ ਕਿਉਂ ਅਸੀਂ ਫਰਾਈਡੇ ਨੂੰ ਕਾਫੀ ਡਿਟੇਲ ਡਿਸਕਸ ਕੀਤਾ, ਪਰ ਆਹ ਗੱਲ ਦਿਮਾਗ ਚ ਨਹੀਂ ਆਈ। ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ, ਬਿਜ਼ਨਸ ਨੂੰ ਦਿੱਤਾ ਜਾਂਦਾ। ਅਸੀਂ ਕ੍ਰਿਮੀਨਲ ਰੈਕਟ ਦੀ ਗੱਲ ਵੀ ਉਸ ਦਿਨ ਡਿਸਕਸ ਕੀਤੀ ਸੀ, ਪਰ ਉਹ ਜਦੋਂ ਸ਼ਾਮ ਨੂੰ ਦੇਖਿਆ ਉਹਨਾਂ ਨੇ ਅਪਡੇਟ ਕਰਤਾ ਵੀ ਹੁਣ ਅਸੀਂ ਕ੍ਰਿਮੀਨਲ ਰੈਕਟ ਨਹੀਂ ਲੈਣਾ, ਹਨਾ। ਤੇ ਅੱਛਾ, ਉਸ ਤੋਂ ਜੇ ਅੱਗੇ ਚੱਲੀਏ ਆਪਾਂ, ਕੀ ਇਹ ਪੇਪਰਾਂ ਚ ਕਿਤੇ ਲਿਖਿਆ ਹੋਇਆ ਇਹਨਾਂ ਨੇ ਵੀ ਜਿਹੜਾ ਲਾਇਸੈਂਸ ਲੈਂਦਾ ਬਈ ਉਹ ਸਿਟੀ ਆਫੀਸ਼ਲ ਕਦੋਂ ਵੀ ਜਾ ਕੇ ਵਿਦ ਔਰ ਵਿਦਆਊਟ ਗਿਵਿੰਗ ਨੋਟਿਸ ਉੱਥੇ ਐਂਟਰ ਹੋ ਸਕਦੇ ਫੋਰ ਰੈਂਡਮ ਇਨਸਪੈਕਸ਼ਨ?
ਦੇਖੋ ਜੀ, ਆਜ ਆਪਣਾ ਜੋ ਡਿਪਟੀ ਮੇਅਰ ਹੈ ਹਰਕਿਰਤ, ਉਨਕਾ ਪ੍ਰੋਗਰਾਮ ਥਾ ਰੈਡ ਐਸਐਮ ਤੇ, ਮੈਂ ਸੁਣਿਆ ਸੀ ਬਾਇਲਾ ਆਫੀਸਰ ਵੀ ਥਾ, ਉੱਥੇ ਉਹਨਾਂ ਨੇ ਖੁਦ ਐਡਮਿਟ ਕੀਤਾ ਜੀ ਇਹ ਸਾਨੂੰ ਜੋ ਹੈ ਨਾ ਇੱਕ ਟੂਲ ਹੋਗਾ ਸਾਡੇ ਕੋਲ, ਜਬ ਆਪਾਂ ਲਾਇਸੈਂਸ ਕਰਾਂਗੇ ਤਾਂ ਉੱਥੇ ਕੰਸੈਂਟ ਹੋਊਗੀ,
ਕੰਸੈਂਟ ਲੈਂਡਲੋਰਡ ਦੀ ਹੋਊਗੀ,
ਲੈਂਡਲੋਰਡ ਦੀ ਕੰਸੈਂਟ ਹੋਊਗੀ। ਐਪਲੀਕੈਂਟ ਕੌਣ ਹੈ? ਲੈਂਡਲੋਰਡ ਹੀ ਹੈ ਨਾ।
ਹਾਂਜੀ,
ਤੋ ਲੈਂਡਲੋਰਡ ਦੀ ਉੱਥੇ ਕੰਸੈਂਟ ਹੋਗੀ ਕਿ ਸਿਟੀ ਕਦੇ ਵੀ ਉਸ ਪ੍ਰੋਪਰਟੀ ਜਾ ਕੇ ਚੈੱਕ ਕਰ ਸਕਦਾ, ਨੋਟਿਸ ਦੇਣ ਦੀ ਲੋੜ ਨਹੀਂ ਹੈ।
ਹਾਂਜੀ ਹਾਂਜੀ, ਸੋਰੀ ਟੂ ਇੰਟਰਪਟ ਯੂ। ਉਧਰੋਂ ਜਿਹੜਾ ਲੈਂਡਲੋਰਡ ਐਂਡ ਟੈਨੈਂਟ ਬੋਰਡ ਐਕਟ ਆ ਉਹ ਕਹਿੰਦਾ ਬਈ ਲੈਂਡਲੋਰਡ ਨਹੀਂ ਐਂਟਰ ਕਰ ਸਕਦਾ ਪ੍ਰੋਪਰਟੀ ਦੇ ਵਿੱਚ ਜਿੰਨੇ ਦੇਰ ਬਾਅਦ। ਇਹ ਫਿਰ ਪ੍ਰੋਬਲਮ ਚ ਕੌਣ ਆਊ? ਲੈਂਡਲੋਰਡ, ਜੇ ਸਿਟੀ ਆਫੀਸਰ ਐਂਟਰ ਕਰ ਜਾਂਦੇ, ਲੈਂਡਲੋਰਡ ਨੇ ਕੰਸੈਂਟ ਦਿੱਤੀ ਹੈ, ਫਸੂ ਤਾਂ ਫਿਰ ਵੀ ਲੈਂਡਲੋਰਡ ਹੀ। ਤੂੰ ਕਿਉਂ ਕੰਸੈਂਟ ਦਿੱਤੀ ਸੀ ਉਦੋਂ?
ਦੇਖੋ ਇਹ ਨੀ, ਜੋ ਟੈਨੈਂਟ ਹੈ ਉਹ ਸਿਟੀ ਨੂੰ ਵੀ ਸ਼ੋ ਕਰ ਸਕਦਾ ਹੈ, ਲੈਂਡਲੋਰਡ ਨੇ ਕਰੂਗਾ ਵੀ ਇਹਨੇ ਮੇਰੇ ਤੋਂ ਪੁੱਛਿਆ ਨੀ ਕਿਉਂਕਿ ਮੈਂ ਸਾਡਾ ਐਗਰੀਮੈਂਟ ਹੋਇਆ ਕਿ ਸਾਡੇ ਤੋਂ ਪੁੱਛੋ, ਸਾਡੇ ਘਰੇ ਆਉਣਾ ਤੂੰ ਪੁੱਛ ਕੇ ਆਉਣਾ, ਤੁਸੀਂ ਕੰਸੈਂਟ ਕਿਸ ਬੇਸ ਪੇ ਦੇਤੀ ਸਰ, ਸਾਡੇ ਤੋਂ ਪੁੱਛਿਆ ਕਿਉਂ ਨੀ? ਦੇਖੀਏ ਲੀਗਲ ਤੋਂ ਲੀਗਲ लीगल के अंदर वेस्ट पैसा किसका वेस्ट होता है, टैक्स पेयर का वेस्ट होता है। देखो जो भी मान लो सिटी हायर करूंगा किसी नु भी वकील नु हायर करूंगा या सिटी स्टाफ फाइल का वर्क करूंगा जो उनका टाइम लगूंगा उन लोगों पर पे कर दिया ना, तो ये वेस्टेज ऑफ रिसोर्सेज है सारे का सारा। और दूसरा ये देखो जो रेजिडेंट या लैंडलॉर्ड जिन्होंने अपना टाइम और एक्टिविटी लगाना चाहिए वो सारा इस टाइम तो लगाओगे फ्रस्ट्रेशन होगी, मेंटल हरासमेंट होगी, ठीक है, बंदा इन्नी मेंटल हरासमेंट होती है आप सोच नहीं सकते कि जब बंदा डिप्रेशन जाता डिप्रेशन के केस हो जाते हैं, क्योंकि किन्ने प्रोग्राम देखे हैं जिथे जिथे टेनेंट जॉब खाली नहीं करता, लैंडलॉर्ड एक कहते भी असं तो बुरे फस गए असि घर लेना ही नहीं चाहिए असि कदे दोबारा रेंट देना ही नहीं है क्योंकि एक साल तुम खाली कराने तो लग जाता है, एक साल तक तुम रेंट नहीं मिलता, घर तक तोड़ फोड़ ज्यादा होंगी है तो उसका उन्होंने कोई कंपनसेशन थोड़ी मिलता है। अगर कल ऑर्डर भी दे देता है जो ओंटेरियो बोर्ड जो है लैंडलॉर्ड टेनेंट बोर्ड तो उसे कोई कंपनसेशन थोड़ी है, और कोई रिकॉर्ड नहीं है, कोई इनको कोई डेटाबेस नहीं बनाते कि भी कौन डिफाल्टर टेनेंट है, कोई डेटाबेस नहीं। इन्हों ये चाहिए भी जिन्हें भी डिफाल्टर है जिन्हें भी उसका एक डेटाबेस बने ताकि लोग सावधान रहो कि सारी इन्होंने रेंट तो नहीं देना सी क्योंकि ये ऑलरेडी ऑफेंडर है और वही मिस यूज करते हैं। कई बार तो ये भी देखा है कि भी एड डाल के डिपोजिट लेके फोन ही चुक दे कहते जी हाँ ये बेसमेंट रेंट दे जी हाँ जी इन्ना किराया अच्छा जी ये इसकी फोटो ये दे दिए जी रेंट रिजेक्ट आती अपने आप ही तुम दो बंद नहीं दें रेंट तो उठे अठ बंदे हो जाते कढ़ सकते हो जी कढ़ सकते कल ही मैंने फोन आई थी एक रेजिडेंट की वह कहता भी मैं दो बंद ने दी फिर तीजा नैना होगा फिर उनका एक गैसट आ गया फिर मम्मी डैडी आ गए कहते मैं एक बेडरूम की बेसमेंट दे दूंगी उत्थे दो बंदे रह सकते हैं या हस्बैंड वाइफ कपल रह के एक बच्चा रह सकता है इन्ने बंदे कट्ठे होकर मेरे कोई पावर नहीं मैं उन्होंने कहा खाली कर दो कहते जी खाली नहीं करनी है।
बिल्कुल अपने को समा डॉक्टर साहब बहुत थोड़ा पर आप वन बाय वन गल करते हैं फिर अच्छा क्रिमिनल रिकॉर्ड रिमूव करता एक मैं तो क्लैरिफिकेशन लैनी चाहना मैं ना सिटी नाल काफी देर फ्राइडे नू लग्या रहा पहला तो फोन ते लग्या रहा मैं क्या भी क्योंकि मैं तुहाडी वीडियो देखी सी उहदे च तुसीं हुण भी तुसीं कहा ते पहला भी कहा सी कि हर साल इंस्पेक्शन होणगीआं हालांकि दो साल लई इह जिहड़ा पायलट प्रोग्राम हैगा एक मैनू रिप्रेजेंटेटिव ने पहला कहा ਬਈ ਹਾਂ ਹੋਣਗੀਆਂ ਦੂਸਰੇ ਸਾਲ ਇੰਸਪੈਕਸ਼ਨ ਦੂਸਰੇ ਨੇ ਕਿਹਾ ਨਹੀਂ ਹੋਣਗੀਆਂ ਮੈਂ ਕਿਹਾ ਵੀ ਮੈਨੂੰ ਕਲੈਰੀਫਿਕੇਸ਼ਨ ਚਾਹੀਦੀ ਆ ਤੁਸੀਂ ਆਪਸ ਦੀ ਕੰਟਰਡਿਕਟ ਕਰਦੇ ਆ ਫੇਰ ਉਹਨਾਂ ਨੇ ਈਮੇਲ ਕਰਕੇ ਮੈਨੂੰ ਕਲੈਰੀਫਾਈ ਕੀਤਾ ਕਿ ਹਰ ਸਾਲ ਇੰਸਪੈਕਸ਼ਨ ਨਹੀਂ ਹੋਣੀਆਂ ਇੱਕ ਵਾਰ ਪਹਿਲਾਂ ਇੰਸਪੈਕਸ਼ਨ ਹੋਣਗੀਆਂ ਹਾਲਾਂਕਿ ਇੱਕ ਵਾਰ ਵੀ ਇੰਸਪੈਕਸ਼ਨ ਹੋਣੀਆਂ ਜਿਵੇਂ ਤੁਸੀਂ ਦੱਸਿਆ ਈਐਸਏ ਇੰਸਪੈਕਸ਼ਨ ਇਲੈਕਟ੍ਰੀਕਲ ਸਿਸਟਮ ਦੀ ਇੰਸਪੈਕਸ਼ਨ ਆ ਉਹ ਕੋਸਟ ਕਰਦੀ ਆ ਤੇ ਦੂਸਰਾ ਐਚ ਵੀ ਏ ਸੀ ਜਿਹੜਾ ਹੀਟ ਸਿਸਟਮ ਆ ਉਹ ਵੀ ਕੋਸਟ ਕਰਦੀ ਆ ਮੈਨੂੰ ਨਹੀਂ ਪਤਾ ਜਿਹੜੇ ਉਹ ਜਿਹੜੀਆਂ ਡਰਾਇੰਗਸ ਮੰਗਦੇ ਨੇ ਆਰਕੀਟੈਕਚਰ ਡਰਾਇੰਗਸ ਨੇ ਉਹ ਕਿੰਨੇ ਕੋਸਟ ਕਰਦੇ ਨੇ ਪਰ ਬਰਡਨ ਤਾਂ
ਅੱਛਾ
ਉਹ ਸਰਟੀਫਾਈਡ ਡਰਾਇੰਗ ਮੰਗਦੇ ਕਿ ਵੈਸੇ ਆਪਾਂ ਪੇਪਰ ਤੇ ਡਰਾ ਕਰਕੇ
ਸਰਟੀਫਾਈਡ ਡਰਾਇੰਗ ਮੰਗਦੇ ਆ ਉਹ ਸਾਰੇ ਫਲੋਰ ਦੀ ਮੰਗੂਗੇ
ਅੱਛਾ ਇਹ ਨਹੀਂ ਵੀ ਜਿਹੜਾ ਯੂਨਿਟ ਆਪਾਂ
ਮੇਨ ਫਲੋਰ ਦੀ ਵੀ ਹੋਣੀ ਹੈ ਉੱਪਰ ਵਾਲੇ ਫਲੋਰ ਦੀ ਵੀ ਹੋਣੀ ਹੈ ਡਰਾਈਵੇ ਦੀ ਵੀ ਹੋਣੀ ਹੈ ਤੁਸੀਂ ਗਾਰਬੇਜ ਬਿਨ ਕਿੱਥੇ ਰੱਖੋਗੇ ਉਹ ਵੀ ਹੋਣੀ ਹੈ ਸਾਰੀ ਚੀਜ਼ ਉਹਨਾਂ ਨੂੰ ਇਹ ਚਾਹੀਦੀ ਤੁਸੀਂ ਸਨੋ ਕਿੱਥੇ ਰੱਖੋਗੇ ਸਨੋ ਬੰਦ ਪੈ ਜਾਂਦੀ ਤੁਸੀਂ ਕਿੱਥੇ ਸਟੋਰ ਕਰੋਗੇ ਸਾਰੀ ਚੀਜ਼ ਉਸ ਡਰਾਇੰਗ
ਅੱਗੇ ਅਗੇਨ ਮੈਂ ਇੰਟਰਪਟ ਕਰ ਰਿਹਾ ਸੋਰੀ ਮੇਰੇ ਨਾ ਮਨ ਚ ਕੁਸ਼ਚਨ ਬਹੁਤ ਨੇ ਆਪਣੇ ਕੋਲ ਸਮਾਂ ਥੋੜਾ ਸਾਡਾ ਟਾਈਮ ਨਾ ਲਿਮਿਟਡ ਹੁੰਦਾ ਡਾਕਟਰ ਸਾਹਿਬ ਆਪਾਂ ਫੇਰ ਵੀ ਕਿਸੇ ਦਿਨ ਗੱਲ ਕਰਾਂਗੇ ਮੇਰੇ ਇੱਕ ਸਵਾਲ ਦਾ ਹੋਰ ਜਵਾਬ ਦਿਓ
ਹਾਂਜੀ
ਮੈਂ ਵੱਧ ਤੋਂ ਵੱਧ ਇਨਫੋਰਮੇਸ਼ਨ ਤੁਹਾਡੇ ਰਾਹੀਂ ਆਪਣੇ ਸਰੋਤਿਆਂ ਤੱਕ ਪਹੁੰਚਾਉਣਾ ਚਾਹੁੰਦਾ ਵੀ ਜਿਹਦੀ ਆਲਰੇਡੀ ਲੀਗਲ ਬੇਸਮੈਂਟ ਆ ਤੁਸੀਂ ਕੀ ਸਮਝਦੇ ਹੋ ਵੀ ਉਹ ਲੀਗਲ ਬੇਸਮੈਂਟ ਵਾਲੇ ਨੂੰ ਦੁਬਾਰਾ ਫੇਰ ਇੰਸਪੈਕਸ਼ਨ ਕਰਵਾ ਕੇ ਰੈਂਟਲ ਲਾਇਸੈਂਸ ਲੈਣਾ ਪੈਣਾ ਔਰ ਇਜ਼ ਹੀ ਐਗਜ਼ੈਂਪਟਡ ਫਰੋਮ ਦੈਟ
ਦੇਖੋ ਉਹਨਾਂ ਨੇ ਦੁਬਾਰਾ ਲਾਇਸੈਂਸ ਲੈਣਾ ਪੈਣਾ
ਉਹ ਐਗਜ਼ੈਂਪਟਡ ਨਹੀਂ ਹੁੰਦਾ ਆਲਰੇਡੀ ਸੈਕੰਡ ਡਵੈਲਿੰਗ ਯੂਨਿਟ ਆ ਡਾਕਟਰ ਸਾਹਿਬ
ਸੈਕੰਡ ਡਵੈਲਿੰਗ ਹੈ ਜੀ ਲੇਕਿਨ ਸਿਟੀ ਸਰ ਵੀ ਕਹਿੰਦਾ ਲਾਇਸੈਂਸ ਲਓ ਜੇ ਵੀ ਕਹਿੰਦਾ ਵੀ ਲਾਇਸੈਂਸ ਕੀ ਹੈ ਨਹੀਂ ਇਸਦੀ ਕ੍ਰੈਡੀਬਿਲਿਟੀ ਨਹੀਂ ਹੈ
ਇਹਦਾ ਮਤਲਬ ਆਪਣੇ ਹੀ ਦਿੱਤੇ ਹੋਏ ਜਿਹੜਾ ਉਹਦਾ ਸੈਕੰਡ ਡਵੈਲਿੰਗ ਯੂਨਿਟ ਆ ਉਹਨੂੰ ਨਹੀਂ ਮੰਨ ਰਹੇ
ਨਹੀਂ ਉਹਨੂੰ ਮੰਨਦੇ ਨਹੀਂ ਉਹ ਕਹਿੰਦੇ ਵੀ ਇੰਸਪੈਕਸ਼ਨ ਕਰਾਓ ਇੰਸਪੈਕਸ਼ਨ ਕਰਾਓ ਹਰ ਸਾਲ ਕਰਾਓ ਹਰ ਸਾਲ ਲਾਇਸੈਂਸ ਲਓ ਕਿਉਂ ਲੈ ਸੀ ਕਿਉਂਕਿ ਮੈਂ ਪਹਿਲੇ ਦੱਸਿਆ ਸੀ ਇਹ ਪੈਸੇ ਬਣਾਉਣਾ ਚਾਹੁੰਦੇ ਆ ਉਹ ਰੈਜੀਡੈਂਟ ਕੇ ਉੱਪਰ ਕਿੰਨਾ ਬੋਝ ਪੈਂਦਾ ਹੈ ਇਸ ਮਿਲੀਅਨਸ
ਨਹੀਂ
ਇੰਸਪੈਕਸ਼ਨ ਕਰਦੇ ਲੇਕਿਨ ਅਭੀ ਇੱਕ ਅਪਡੇਟ ਹੋਰ ਕੀਤਾ ਇਹਨਾਂ
ਨੇ
ਇੱਕ ਅਪਡੇਟ ਇਹ ਕੀਤਾ ਹੈ ਅਬ ਇਸ ਗੱਲ ਤੇ ਆ ਗਏ ਕਿ ਵੀ ਤੁਸੀਂ ਹੈ ਨਾ ਜੋ ਡਰਾਇੰਗਸ ਹੈ ਅਗਰ ਤੁਸੀਂ ਮੋਡੀਫਾਈ ਨਹੀਂ ਕਰਦੇ ਤਾਂ ਸੇਮ ਡਰਾਇੰਗ ਯੂਜ ਕਰ ਸਕਦੇ ਹੋ
ਮਤਲਬ ਮੈਂ ਦੁਬਾਰਾ ਫਿਰ ਤੁਹਾਥੋਂ ਦੁਬਾਰਾ ਕੁਸਚਨ ਪੁੱਛ ਰਿਹਾ ਵੀ ਜਿਹੜਾ ਲੀਗਲ ਸੈਕਿੰਡ ਡਵੈਲਿੰਗ ਯੂਨਿਟ ਆਲਰੇਡੀ ਜਿਹੜਾ ਸਾਲ ਪਹਿਲਾਂ ਡੇਢ ਸਾਲ ਪਹਿਲਾਂ ਛੇ ਮਹੀਨੇ ਪਹਿਲਾਂ ਅਪਰੂਵ ਹੈ ਉਹਨੂੰ ਦੁਬਾਰਾ ਇੰਸਪੈਕਸ਼ਨ ਕਰਵਾਉਣੀਆਂ ਪੈਣਗੀਆਂ
100%
ਉਹ ਐਗਜ਼ੈਂਪਟਡ ਨਹੀਂ ਉਹਦੇ ਤੋਂ
ਨੋ ਐਗਜ਼ੈਂਪਟਡ ਨਹੀਂ ਹੈ ਜੀ ਬਿਲਕੁਲ ਕੋਈ ਐਗਜ਼ੈਂਪਟਡ ਨਹੀਂ ਹੈ ਉਸੇ
ਇਹ ਤਾਂ ਬੜਾ ਧੱਕਾ ਡਾਕਟਰ ਸਾਹਿਬ ਜੀ ਇਸ ਤਰ੍ਹਾਂ ਹੋਇਆ ਤਾਂ
ਬਿਲਕੁਲ ਧੱਕਾ ਹੈ ਜੀ ਤਾਂ ਹੀ ਤਾਂ ਧੱਕਾ ਦੇਖੋ ਇਹ ਜੋ ਸਿਸਟਮ ਹੈ ਇਹ ਲਾਇਸੈਂਸ ਹੈ ਇਹ ਕੰਪਲੀਟਲੀ ਜੋ ਹੈ ਨਾ ਅਨਐਥੀਕਲ ਹੈ ਇਲੀਗਲ ਹੈ ਔਰ ਇਹ ਪਤਾ ਨਹੀਂ ਕਿੰਨੇ ਐਕਟ ਹੈ ਹਿਊਮਨ ਰਾਈਟ ਐਕਟ ਰੈਂਟਲ ਟੈਨੈਂਸੀ ਐਕਟ ਬਿਲ 23 ਮੋਰ ਬਿਲਡ ਮੋਰ ਹੋਮ ਇਹ ਸਭ ਨੂੰ ਵਾਇਲੇਟ ਕਰਦਾ
ਇਹ ਸਾਰੇ ਓਨਟੈਰੀਓ ਚ ਸਿਰਫ ਬਰੈਂਪਟਨ ਚ ਹੋ ਰਿਹਾ ਜੀ
ਦੇਖੋ ਜੀ ਬਿਲਕੁਲ ਬਰੈਂਪਟਨ ਚ ਹੋਇਆ ਨਾ ਇੱਥੇ ਟੋਰੋਂਟੋ ਚ ਹੈ ਟੋਰੋਂਟੋ ਨਾ ਮੈਂ ਸੁਣਿਆ ਕਿ 2001 ਤਾਂ ਮਨਾ ਕਰ ਦਿੱਤਾ ਸੀ ਪ੍ਰੋਵਿੰਸ ਨੇ ਵੀ ਅਸੀਂ ਨਹੀਂ ਲਾਗੂ ਕਰਨਾ ਕਿਉਂਕਿ ਇਸ ਕਾਰਨ ਕੰਪਲੀਕੇਸ਼ਨ ਵਧੂਗੀ ਇਸ ਕਾਰਨ ਸੋਲੂਸ਼ਨ ਨਹੀਂ ਹੋਣਾ ਔਰ ਦੂਜਾ ਇਹ ਦੱਸੋ ਅਗਰ ਮੰਨ ਲਓ ਆਪਣੇ ਬਿਜ਼ਨਸ ਲਾਇਸੈਂਸ ਲੈਣਾ ਪੈਂਦਾ ਹੈ ਤਾਂ ਬਿਜ਼ਨਸ ਕੀ ਡੈਫੀਨੇਸ਼ਨ ਕੀ ਹੈ ਬਿਜ਼ਨਸ ਕੀ ਡੈਫੀਨੇਸ਼ਨ ਹੈ ਕਿ ਆਪਣਾ ਕੰਟਰੋਲ ਹੈ ਨਾ ਬਿਜ਼ਨਸ ਤੇ ਅਗਰ ਮੰਨ ਲਓ ਆਪਾਂ ਕੋਈ ਕਮਰਸ਼ੀਅਲ ਯੂਨਿਟ ਰੈਂਟ ਤੇ ਦਿੰਦੇ ਆ ਕੋਈ ਬਿਜ਼ਨਸ ਅਗਰ ਉੱਥੇ ਆਪਾਂ ਨੂੰ ਕਿਰਾਇਆ ਨਹੀਂ ਮਿਲਦਾ ਆਪਾਂ ਲੋਕ ਚੇਂਜ ਕਰਦੇ ਹਾਂ ਨੈਕਸਟ ਡੇ
ਹਾਂਜੀ ਹਾਂਜੀ
ਆਪਣੇ ਇੱਥੇ ਆਪਣੇ ਕੋਲ ਰਾਈਟ ਹੈ
ਨਹੀਂ ਫਿਰ ਜੇ ਲਾਇਸੈਂਸ ਲੈ ਲਿਆ ਫਿਰ ਤਾਂ ਲੈਂਡਲੋਰਡ ਕਹਿ ਸਕਦਾ ਵੀ ਚੱਲ ਭਾਈ ਨਿਕਲ ਬਾਰ ਤਾਲਾ ਲਾ ਸਕਦਾ ਫਿਰ ਤਾਂ ਬਹੁਤ ਵੱਡੀ ਪ੍ਰੋਬਲਮ ਆ ਜੀ
ਰੈਂਟਲ ਟੈਨੈਂਸੀ ਐਕਟ ਕੀ ਕਹਿੰਦਾ ਜੀ ਰੈਂਟਲ ਟੈਨੈਂਸੀ ਐਕਟ ਕਹਿੰਦਾ ਤੁਸੀਂ ਨਹੀਂ ਕੱਢ ਸਕਦੇ
ਪਰ ਬਿਜ਼ਨਸ ਜੇ ਬਿਜ਼ਨਸ ਚੱਲ ਰਿਹਾ ਤਾਂ ਬਿਜ਼ਨਸ ਵਿੱਚ ਕਮਰਸ਼ੀਅਲ ਟੈਨੈਂਸੀ ਐਕਟ ਕਹਿੰਦਾ ਵੀ ਤੁਸੀਂ 1 ਤਰੀਕ ਨੂੰ ਰੈਂਟ ਨਹੀਂ ਮਿਲਿਆ ਤੇ ਤੁਸੀਂ ਤਾਲਾ ਲਾ ਸਕਦੇ ਹੋ 10 ਦਿਨਾਂ ਬਾਅਦ ਸਮਾਨ ਵੀ
ਤੁਸੀਂ ਐਪਲੀਕੇਬਲ ਨਹੀਂ ਹੈ ਤੁਸੀਂ ਬਿਜ਼ਨਸ ਲਾਇਸੈਂਸ ਦਿੰਦੇ ਹੋ ਲੇਕਿਨ ਉਹ ਬਿਜ਼ਨਸ ਲਾਇਸੈਂਸ ਹੈ ਹੀ ਨਹੀਂ
ਇਹ ਤਾਂ ਫਸ ਗਏ ਜੀ ਫਿਰ ਇਹਦਾ ਮਤਲਬ ਆਪਣੇ ਕੰਮ ਦੇ ਇਹ ਇੰਨੇ ਅਗੇਨ ਇੰਨੇ ਪੜ੍ਹੇ ਲਿਖੇ ਲੋਕ ਜੀ ਕਿੰਨੇ ਵਾਰੀ ਚੁਣੇ ਗਏ ਨੇ ਤੇ ਫਿਰ ਇਹਨਾਂ ਨੇ ਇਹੋ ਜਿਹਾ ਕੰਮ ਕਿਉਂ ਕਰ ਰਹੇ ਮੈਨੂੰ ਤਾਂ ਆਪ ਨੀ ਸਮਝ ਲੱਗੀ ਜੀ
ਕਨਫਿਊਜ਼ ਆਪਣੇ ਬ੍ਰੈਂਪਟਨ ਦੇ ਜੋ ਲੋਕ ਹੈ ਨਾ ਬ੍ਰੈਂਪਟਨ ਦੇ ਰੈਜੀਡੈਂਟ ਉਹ ਬਹੁਤ ਸਮਝਦਾਰ ਅਗਰ ਇਹ ਪਬਲਿਕ ਕੰਸਲਟੇਸ਼ਨ ਕਰਦੇ ਸੀ ਇਹਨਾਂ ਨੂੰ ਪਹਿਲੇ ਕਹਿੰਦੇ ਬਰਾ ਆਹ ਚੀਜ਼ ਕਰਨ ਵਾਲੀ ਨਹੀਂ ਹੈ ਮੁੱਦੇ ਬਹੁਤ ਹੈ ਮੁੱਦੇ ਅਨੇਕ ਬ੍ਰੈਂਪਟਨ ਇੱਕ ਮੁੱਦੇ ਅਨੇਕ ਇੱਥੇ ਤਾਂ ਪ੍ਰੋਬਲਮ ਆ ਤਾਂ ਉੱਪਰ ਭੰਡਾਰ ਹੈ ਇੱਥੇ ਤਾਂ ਬ੍ਰੈਂਪਟਨ ਚ ਉਹ ਜੋ ਪ੍ਰੋਬਲਮ ਉਹਨਾਂ ਨੂੰ ਸੋਲਵ ਕਰਦੇ ਯਾਰ ਕਿਉਂ ਖਾਮਖਾ ਵਾਧੂ ਤੁਸੀਂ ਕੰਮ ਕਰਦੇ ਹੋ ਕਿਉਂ ਲੋਕਾਂ ਨੂੰ ਤੰਗ ਕਰਦੇ ਹੋ ਹਨਾ ਅਸੀਂ ਪਹਿਲੇ ਕਹਿ ਦੇਣਾ ਸੀ ਇਹਨਾਂ ਨੂੰ
ਡਾਕਟਰ ਸਾਹਿਬ ਆਪਣੇ ਕੋਲ ਸਮਾਂ ਨਾ ਥੋੜਾ ਰਹਿ ਗਿਆ ਆਪਾਂ ਫੇਰ ਕਿਸੇ ਦਿਨ ਡਿਟੇਲ ਡਿਸਕਸ਼ਨ ਕਰਾਂਗੇ ਮੈਨੂੰ ਇੱਕ ਤਾਂ ਨੰਬਰ ਦੇ ਕੇ ਜਾਓ ਇੱਕ ਆਪਣੀ ਪਟੀਸ਼ਨ ਬਾਰੇ ਦੱਸੋ ਵੀ ਸਾਡੇ ਸਰੋਤੇ ਆ ਜਿਹੜੇ ਤੁਹਾਡੇ ਤਾਈਂ ਕਿਵੇਂ ਅਪਰੋਚ ਕਰ ਸਕਦੇ ਆ
ਦੇਖੋ ਜੀ ਮੈਂ ਪਹਿਲੇ ਤਾਂ ਆਪਣਾ ਨੰਬਰ ਦੱਸਦਾ ਮੇਰਾ ਸੌਖਾ ਸਾ ਨੰਬਰ ਹੈ 6479999951 6479999951 ਮੇਰਾ ਨਾਮ ਡਾਕਟਰ ਆਜ਼ਾਦ ਗੋਇਤ ਹੈ ਜਿੰਨੇ ਵੀ ਸਰੋਤੇ ਹੈ ਪਲੀਜ਼ ਆਪ ਮੈਨੂੰ ਟੈਕਸਟ ਕਰੋ ਕਾਲ ਕਰੋ ਮੈਂ ਤੁਹਾਨੂੰ ਲਿੰਕ ਭੇਜ ਦਾਂਗਾ ਜੋ ਪਟੀਸ਼ਨ ਹੈ ਉਹਨੂੰ ਜੁਆਇਨ ਕਰੋ ਜਿੰਨੇ ਵਾਧੂ ਤੇ ਵਾਧੂ ਨੰਬਰ ਤੇ ਆਪਾਂ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਾਂਗੇ ਮੈਨੂੰ ਨਹੀਂ ਲੱਗਦਾ ਕਿ ਸਿਟੀ ਇਹਨੂੰ ਵਾਪਿਸ ਨਹੀਂ ਲਿਆਊਗਾ ਸਿਟੀ ਨੇ ਇਹ ਕਾਨੂੰਨ ਵਾਪਿਸ ਲੈਣਾ ਪੈਣਾ ਹੀ ਪੈਣਾ ਹੈ ਕਿਉਂਕਿ ਇਹ ਟੋਟਲੀ ਗਲਤ ਹੈ ਆਪਾਂ ਮਿਲ ਕੇ ਹੀ ਕਰ ਸਕਦੇ ਹਾਂ ਮੰਨ ਲਓ ਮੈਂ ਇਕੱਲਾ ਆਵਾਜ਼ ਚੁੱਕਦਾ ਹਾਂ ਜਾਂ ਚਰਨਜੀਤ ਜੀ ਚੁੱਕਦੇ ਜਾਂ ਤੁਸੀਂ ਚੁੱਕਦੇ ਉਸਕਾ ਕੋਈ ਵੈਲਿਊ ਨਹੀਂ ਹੁੰਦੀ ਉਸਕੀ ਕੋਈ ਸੁਣਾਈ ਨਹੀਂ ਹੁੰਦੀ ਆਪਾਂ ਇਕੱਠੇ ਹੋ ਕੇ ਆਪਾਂ ਆਵਾਜ਼ ਬੁਲੰਦ ਕਰੀਏ ਤਾਂ ਆਪਣੀ ਆਵਾਜ਼ ਦੀ ਸੁਣਾਈ ਹੋਗੀ ਜਿਸ ਤਰ੍ਹਾਂ ਕਿ ਜੋ ਇਹ ਪੀਲ ਰੀਜਨ ਕਾ ਜੋ ਸੈਪਰੇਸ਼ਨ ਕਾ ਇਸ਼ੂ ਥਾ ਜੋ ਪ੍ਰੋਵਿੰਸ ਗਵਰਨਮੈਂਟ ਨੇ ਯੂ ਟਰਨ ਲਿੱਤਾ ਤੋ ਸੇਮ ਜੋ ਆਪਣੀ ਮਿਊਨਿਸਪਲ ਗਵਰਨਮੈਂਟ ਹੈ ਬ੍ਰੈਂਪਟਨ ਦੀ ਉਸਨੇ ਇਹ ਚੀਜ਼ ਵਾਪਸ ਲੈਣੀ ਪੈਣੀ ਹੈ ਕਿਉਂਕਿ ਆਪਣੀ ਗਲਤੀ ਸੁਧਾਰਨ ਚ ਕੋਈ ਬੁਰਾਈ ਨਹੀਂ ਹੁੰਦੀ ਤੋ ਸਿਟੀ ਆਫ ਬ੍ਰੈਂਪਟਨ ਕੋਲ ਟਾਈਮ ਹੈ ਅਗਰ ਕੋਈ ਕਾਉਂਸਲਰ ਰੀਜਨਲ ਕਾਉਂਸਲਰ ਕੋਈ ਸੁਣ ਰਿਹਾ ਹੋ ਤਾਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਇਹਨੂੰ ਤੁਸੀਂ ਖੁਦ ਕਹੋ ਕਿ ਅਸੀਂ ਵਾਪਸ ਲੈਂਦੇ ਹਾਂ ਸਾਡਾ ਟਾਈਮ ਖਰਾਬ ਨਾ ਕਰਾਓ ਨਹੀਂ ਤਾਂ ਅਸੀਂ ਤਾਂ ਲੜਨਾ ਹੀ ਹੈ ਜੀ ਅਸੀਂ ਤਾਂ ਕਰਾਵਾਂਗੇ
ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਨੰਬਰ ਦੇ ਜੋ ਜੀ ਇੱਕ ਵਾਰੀ ਫਿਰ
6479999951 ਡਾਕਟਰ ਆਜ਼ਾਦ ਗੋਇਤ
ਧੰਨਵਾਦ ਜੀ ਬਹੁਤ ਬਹੁਤ ਦੋਸਤੋ ਫੋਨ ਕਰੋ ਮਿਹਰਬਾਨੀ ਤੇ ਪਟੀਸ਼ਨ ਪੜੋ ਸਾਰੀਆਂ ਗੱਲਾਂ ਦੀ ਆਪ ਨਾ ਡੂੰਘਿਆਈ ਦੇ ਵਿੱਚ ਜਾ ਕੇ ਰੈਂਟਲ ਲਾਇਸੈਂਸ ਪ੍ਰੋਗਰਾਮ ਸਿਟੀ ਦੀ ਵੈਬਸਾਈਟ ਤੇ ਪੜੋ ਇਹਨਾਂ ਦੀ ਪਟੀਸ਼ਨ ਪੜੋ ਸਵਾਲ ਕਰੋ ਕਾਉਂਸਲਰਸ ਨੂੰ ਪੁੱਛੋ ਮੇਅਰ ਨੂੰ ਪੁੱਛੋ ਡਿਪਟੀ ਮੇਅਰ ਨੂੰ ਪੁੱਛੋ ਪੂਰੀ ਤਰ੍ਹਾਂ ਅਵੇਅਰ ਹੋ ਕੇ ਨਾ ਫੇਰ ਸੋਚੋ ਵੀ ਇਹਦੇ ਵਿੱਚ ਤੁਹਾਡਾ ਫਾਇਦਾ ਕਿ ਇਹਦੇ ਵਿੱਚ ਤੁਹਾਡਾ ਨੁਕਸਾਨ ਆ ਪਰ ਜਿੰਨੀਆਂ ਗੱਲਾਂ ਆਈਆਂ ਨੇ ਹੈਨਾ ਤੁਸੀਂ ਸਿਟੀ ਦਾ ਪੱਖ ਵੀ ਸੁਣੋ ਪਟੀਸ਼ਨ ਇਹਨਾਂ ਨੇ ਪਾਈ ਆ ਇਹਨਾਂ ਦਾ ਪੱਖ ਵੀ ਸੁਣੋ ਰੇਡੀਓ ਹੋਸਟ ਆਪੋ ਆਪਣੇ ਐਂਗਲ ਤੋਂ ਗੱਲ ਕਰੇ ਉਹਨਾਂ ਦੀ ਵੀ ਗੱਲ ਸੁਣੋ ਪਰ ਵੱਡੀ ਗੱਲ ਆਪਣਾ ਦਿਮਾਗ ਵਰਤ ਕੇ ਨਾ ਤੁਸੀਂ ਸੋਚੋ ਵੀ ਕੀ ਇਹ ਗੱਲ ਠੀਕ ਡਾਇਰੈਕਸ਼ਨ ਦੇ ਵਿੱਚ ਜਾ ਰਹੀ ਹੈ ਕਿਤੇ ਕੱਲ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਤੁਹਾਨੂੰ ਆਜੂ ਕਿਤੇ ਕੰਟਰਾਡਿਕਟਰੀ ਤਾਂ ਨਹੀਂ ਸਾਰਾ ਕੁਝ ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਫਿਰ ਆਪਾਂ ਇੱਕ ਹੋਰ ਮਹਿਮਾਨ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੋ ਦਾ ਪੀਜ਼ਾ, ਪੀਜ਼ਾ ਡਿਪੋ ਦਾ ਪੀਜ਼ਾ।
ਪੀਜ਼ਾ ਡਿਪੋ, ਕਾਲ 310-9711।
ਦੈਟਸ 310-9711।
ਪੀਜ਼ਾ ਡਿਪੋ ਦਾ ਪੀਜ਼ਾ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਸਾਡੇ ਅੱਜ ਦੇ ਪ੍ਰੋਗਰਾਮ ਨੂੰ। ਆਸਰਾ ਲਾਇਰਸ ਵਾਲੇ ਸਪਾਂਸਰ ਕਰ ਰਹੇ ਨੇ ਜੀ ਅਮਨਦੀਪ ਕਪਿਲਾ ਜੀ। ਰੀਅਲ ਸਟੇਟ ਕਲੋਜ਼ਿੰਗ ਕਰਾਉਣੀ ਆ ਤਾਂ 905-456-2020 ਤੇ ਇਹਨਾਂ ਨੂੰ ਕਾਲ ਕਰ ਲਿਓ, ਪਹਿਲਾਂ ਹੀ ਕਾਲ ਕਰ ਲਿਓ ਇਹਨਾਂ ਨੂੰ 2-2.5 ਮਹੀਨੇ ਪਹਿਲਾਂ, ਕਿਉਂਕਿ ਟਾਈਟਲ ਸਰਚ ਕਰਨੀ ਹੁੰਦੀ ਹੈ, ਪ੍ਰਾਪਰਟੀਜ਼ ਬਾਰੇ ਇਧਰੋਂ ਉਧਰੋਂ ਹੋਰ ਇਨਕੁਆਇਰੀਜ਼ ਕਰਨੀਆਂ ਹੁੰਦੀਆਂ। ਜੇ ਕਮਰਸ਼ੀਅਲ ਪ੍ਰਾਪਰਟੀਜ਼ ਆ ਤਾਂ ਫਿਰ ਤਾਂ ਕਾਫੀ ਕੁਝ ਪਤਾ ਕਰਨਾ ਹੁੰਦਾ, ਪਹਿਲਾਂ ਤਾਲਮੇਲ ਕਰ ਲਿਆ ਕਰੋ। ਕਲੋਜ਼ਿੰਗ ਵਾਲੇ ਦਿਨ ਕਈ ਵਾਰੀ ਕਾਫੀ ਚੱਕਰ ਪੈ ਜਾਂਦਾ, ਜੇ ਤੁਹਾਡਾ ਵਕੀਲ ਠੀਕ ਸਟੈਂਡ ਨਾ ਲਵੇ ਨਾ, ਤੁਹਾਡਾ ਲਾਇਰ ਆ ਜਿਹੜਾ, ਤੇ ਤੁਹਾਨੂੰ ਵੱਡੀ ਪ੍ਰੋਬਲਮ ਆ ਸਕਦੀ ਹੁੰਦੀ ਹੈ। ਉਹ ਪ੍ਰੋਬਲਮ ਤੋਂ ਬਚਣ ਲਈ ਮਾਹਰ ਲਾਇਰ ਨਾਲ ਸੰਪਰਕ ਰੱਖਿਆ ਕਰੋ। 905-456-2020, 905-456-2020। ਬ੍ਰੈਮਲੀ ਤੇ ਕੁਈਨ ਦੇ ਇੰਟਰਸੈਕਸ਼ਨ ਤੇ 490 ਬ੍ਰੈਮਲੀ ਰੋਡ ਦੇ ਉੱਤੇ ਇਹਨਾਂ ਦਾ ਆਫਿਸ ਆ, ਬ੍ਰੈਮਲੀ ਤੇ ਕੁਈਨ ਦੇ ਕੋਨੇ ਦੇ ਉੱਤੇ, 5th ਫਲੋਰ ਦੇ ਉੱਤੇ, ਆਸਰਾ ਲਾਇਰਸ ਵਾਲੇ। ਇੱਕ ਕਾਲਰ, ਦੋ ਤਿੰਨ ਕਾਲਰ ਸਾਡੇ ਨਾਲ ਨੇ, ਪਹਿਲੀ ਕਾਲ ਤੇ ਚੱਲਦੇ ਹਾਂ ਜੀ ਆਪਾਂ। ਹਾਂਜੀ ਨਿੱਘਾ ਸਵਾਗਤ ਤੁਹਾਡਾ। ਹਾਂਜੀ ਸਾਡੇ ਕੋਲ ਸਮਾਂ ਥੋੜਾ ਤੇ ਕੀ ਕਹਿਣਾ ਚਾਹੁੰਦੇ ਹੋ? ਨੈਕਸਟ ਕਾਲਰ, ਹਾਂਜੀ ਨਿੱਘਾ ਸਵਾਗਤ ਜੀ।
ਹਾਂਜੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
ਚੜ੍ਹਦੀ ਕਲਾ ਜੀ, ਮੈਂ ਨਾ ਜੀ ਗੱਲਬਾਤ ਸੁਣੀ ਹੈ ਜੀ, ਮੈਂ ਅੱਗੇ ਵੀ ਸਾਰੇ ਮੁੱਦੇ ਦੀ, ਮੈਂ ਸਿਟੀ ਵਾਲਿਆਂ ਨਾਲ ਪਿਛਲੇ ਹਫ਼ਤੇ ਸੀ ਜਿਹੜੀ ਲੈਬੀ ਉੱਥੇ ਵੀ ਮੈਂ ਗੱਲ ਕੀਤੀ ਸੀਗੀ। ਗੱਲਾਂ ਸਾਰੀਆਂ ਜੋ ਕੁਛ ਆਜ਼ਾਦ ਜੀ ਬੋਲ ਰਿਹਾ ਜੀ, ਸਾਰਾ ਕੁਛ ਸਹੀ ਹੈਗਾ, ਬੜੀਆਂ ਵਧੀਆ ਗੱਲਾਂ ਲੱਗ ਰਹੀਆਂ ਜੀ, ਇਹਦਾ ਕੋਈ ਨਾ ਕੋਈ ਰਿਜ਼ਲਟ ਵੀ ਨਿਕਲਣਾ ਚਾਹੀਦਾ। ਪਰ ਇੱਕ ਮੇਰਾ ਛੋਟਾ ਜਿਹਾ ਸਵਾਲ ਹੈ ਜੀ ਗੋਇਤ ਸਾਹਿਬ ਨੂੰ, ਇਹਨੂੰ ਇੱਦਾਂ ਲੈਣ ਵੀ ਪਾਈ ਪਰਸਨ ਸਵਾਲ ਕਰ ਰਿਹਾ ਮੈਂ, ਕਿਉਂਕਿ ਜਦੋਂ ਕੋਈ ਵੀ ਬੰਦਾ ਇਹੋ ਜਿਹਾ ਮੁੱਦਾ ਸੀਰੀਅਸ ਹੁੰਦਾ ਨਾ ਜੀ, ਉਹਦੀ ਬੈਕਗਰਾਉਂਡ ਪਿੱਛੇ ਜਾਣਾ ਥੋੜਾ ਜ਼ਰੂਰੀ ਹੁੰਦਾ ਜੀ ਆਪਣੇ ਵਾਸਤੇ, ਵੀ ਉਹ ਨਾ ਹੋਵੇ ਵੀ ਮੁੱਦਾ ਆਪਾਂ ਛੇੜ ਦਈਏ ਤੇ ਗੱਲ ਮੁੜ ਕੇ ਹੋਰ ਹੀ ਕੁਛ ਨਿਕਲ ਆਵੇ। ਆਜ਼ਾਦ ਗੋਇਤ ਸਾਹਿਬ ਜੀ, ਤੁਸੀਂ ਉਹੀ ਹੋ ਜੀ ਜਿਹੜੇ ਪਿਛਲੀਆਂ ਚੋਣਾਂ ਵੇਲੇ ਮੇਅਰ ਸਾਹਿਬ ਦੇ ਵੱਡੇ, ਸਭ ਤੋਂ ਵੱਡੇ ਸਪੋਰਟਰ ਸੀਗੇ, ਤੁਹਾਡੀਆਂ ਸੋਸ਼ਲ ਪ੍ਰੋਫਾਈਲਾਂ ਤੇ ਵੀ ਉਹਨਾਂ ਦੇ ਨਾਲ ਮੇਅਰ ਦੀ ਫੋਟੋ ਲੱਗੀ ਹੁੰਦੀ ਸੀ ਜੀ, ਹੋਰ ਕਿਸੇ ਦੀ ਫੋਟੋ ਨਹੀਂ ਤੁਸੀਂ ਲਾਈ ਜੀ, ਇੰਨੇ ਵੱਡੇ ਸਪੋਰਟਰ ਸੀਗੇ, ਤੇ ਕੀ ਤੁਸੀਂ ਇਹ ਗੱਲ ਮੇਅਰ ਨਾਲ ਰਲ ਕੇ ਕਰ ਰਹੇ ਜਾਂ ਤੁਸੀਂ ਇੰਡੀਪੈਂਡੈਂਟ ਕਰ ਰਹੇ ਜੀ?
ਉਹ ਤਾਂ ਹੁਣ ਲਾਈਨ ਤੇ ਹੈ ਨੀ, ਵੈਸੇ ਵੀਡੀਓ ਦੇ ਵਿੱਚ ਨਾ, ਇੱਕ ਵੀਡੀਓ ਚ ਮੈਂ ਸੁਣੀ ਆ ਇਹ ਗੱਲ, ਉਹਨਾਂ ਨੇ ਕਿਹਾ ਵੀ ਹਾਂਜੀ ਅਸੀਂ ਮੇਅਰ ਦੇ ਨਾਲ ਉਸ ਵੇਲੇ ਅਸੀਂ ਸਪੋਰਟ ਕੀਤੀ ਆ। ਅੱਛਾ ਦੂਜੀ ਗੱਲ ਇਹ ਆ ਬਈ, ਆਪਾਂ ਮੁੱਦੇ ਗੱਲ ਕੁਐਸਚਨ ਦੇ ਆਨਸਰ ਨੀ, ਉਹਨਾਂ ਉਹ ਮੰਨਿਆ, ਉਹ ਵੀਡੀਓ ਚ ਤਾਂ ਉਹਨਾਂ ਨੇ ਮੰਨਿਆ, ਕਹਿੰਦੇ ਹਾਂ ਅਸੀਂ ਮੇਅਰ ਦੇ ਨਾਲ ਸੀਗੇ, ਫਿਰ ਕੀ ਹੋ ਗਿਆ? ਕਹਿੰਦੇ ਹੋਸਟ ਨੇ ਵੀ ਪੁੱਛਿਆ ਇੱਕ ਵੀਡੀਓ ਦੇ ਵਿੱਚ, ਕਹਿੰਦੇ ਫਿਰ ਕੀ ਹੋ ਗਿਆ ਨਾਲ, ਅਸੀਂ ਤਾਂ ਅੱਜ ਪ੍ਰੋਬਲਮ ਇਹ ਆਈ ਆ, ਉਦੋਂ ਤਾਂ ਲਾਇਸੈਂਸ ਨਹੀਂ ਸੀ ਆਇਆ, ਕਹਿੰਦੇ ਅਸੀਂ
ਚੌਂਕਣਾ ਜੀ ਇਹਨਾਂ ਨੂੰ ਮੇਅਰ ਸਾਹਿਬ ਨੇ ਆਪ ਹੀ ਇੱਕ ਦੋ ਚੋਣਾਂ ਵਿੱਚ ਵੀ ਇਹਨਾਂ ਨੂੰ ਆਪਦੇ ਵੱਲੋਂ ਲੜਾਇਆ ਸੀ, ਉਹਨਾਂ ਨੇ ਆਪਦਾ ਨੁਮਾਇੰਦਾ ਬਣਾ ਕੇ, ਉਹਦੇ ਕਰਕੇ ਨਾ ਜੀ, ਕਿਉਂਕਿ ਪਿੱਛੇ ਬੈਕਗਰਾਉਂਡ ਜਾਣਾ ਜ਼ਰੂਰੀ ਹੁੰਦਾ ਜੀ, ਇਹ ਮੁੱਦਾ ਬਹੁਤ ਵਧੀਆ
ਜਿਹੜਾ ਮੁੱਦੇ ਦੀ ਗੱਲ ਆ, ਮੁੱਦੇ ਤੇ ਗੱਲ ਕਰੀ,
ਕੱਲ ਕੱਲ ਨੂੰ ਇਹ ਨਾ ਹੋਵੇ ਵੀ ਆਪਾਂ ਸਾਰਾ ਕੁਛ ਕਰਕੇ ਤੇ ਮੁੜ ਕੇ ਉਹ ਹੋਰ ਹੀ ਕੁਛ
ਪਤਾ ਕੀ ਆ ਬਿਰਦੀ ਸਾਹਿਬ, ਆਪਾਂ ਜਦੋਂ ਆਪਾਂ ਤਾਂ ਨਾ ਡਾਕਟਰ ਆਜ਼ਾਦ ਦੇ ਮਗਰ ਜਾਣਾ, ਨਾ ਡਾਕਟਰ ਕੋਈ ਗੁਲਾਮ ਅਜੇ ਕੱਲ ਨੂੰ ਉਹਦੇ ਮਗਰ ਜਾਣਾ, ਹਨਾ, ਨਾ ਚਰਨਜੀਤ ਬਰਾੜ ਮਗਰ, ਨਾ ਬਿਰਦੀ ਮਗਰ। ਅੱਛਾ ਸਾਡਾ ਤਾਂ ਕੰਮ ਹੀ ਨਹੀਂ, ਅਸੀਂ ਤਾਂ ਰੇਡੀਓ ਹੋਸਟ ਆ ਜੀ, ਅਸੀਂ ਤਾਂ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਡਿਸਕਸ ਕਰਦੇ ਹਾਂ। ਉਹਨਾਂ ਨੇ ਪਟੀਸ਼ਨ ਪਾਈ ਆ, ਉਹਨਾਂ ਨੂੰ ਹੋਸਟ ਨੇ ਬਕਾਇਦਾ ਪੁੱਛਿਆ, ਉਹ ਕਹਿੰਦੇ ਬਿਲਕੁਲ ਜੀ, ਕਹਿੰਦੇ ਅਸੀਂ ਉਹਨਾਂ ਨਾਲ ਵੀ ਗੱਲ ਕਰ ਰਹੇ ਹਾਂ, ਹਨਾ, ਤੇ ਇਸ ਕਰਕੇ
ਇਹ ਨਾ ਹੋਵੇ ਮੈਂ ਤਾਂ ਗੱਲ ਕੀਤੀ ਵੀ ਇਹ ਨਾ ਹੋਵੇ ਇਹ ਸਾਰਾ ਕਿਵੇਂ ਨਿਕਲਿਆ ਹੋਵੇ, ਮਸਲਾ ਇਹ ਜੀ। ਬਾਕੀ ਇਹ ਮੁੱਦਾ ਵਧੀਆ ਜੀ, ਬਰਾੜ ਸਾਹਿਬ ਆਪਾਂ ਨੂੰ ਡਰ ਕੇ ਕੰਮ ਕਰਾਂਗੇ।
ਬਿਰਦੀ ਸਾਹਿਬ ਗੱਲ ਇਹ ਆ ਨਾ,
ਮੈਂ ਖੁਦ ਪਟੀਸ਼ਨ ਇਹ ਗਾਂ ਭੇਜੀ ਆ ਜੀ, ਵਧੀਆ ਕੰਮ ਕਰ ਰਹੇ, ਨੋ ਡਾਊਟ, ਪਰ ਜਿੱਥੇ ਕ੍ਰੈਡੀਬਲ ਸਾਲ ਹੁੰਦਾ ਜੀ ਉੱਥੇ ਭਾਜੀ ਸਾਨੂੰ ਥੋੜੇ ਚੱਕਰ।
ਬਿਰਦੀ ਸਾਹਿਬ ਬੰਦਿਆਂ ਦੇ ਮਗਰ ਹੀ ਨਹੀਂ ਜਾਣਾ ਚਾਹੀਦਾ, ਮੁੱਦਿਆਂ ਦੇ ਇਸ਼ੂਜ਼ ਦੇ ਮਗਰ ਜਾਓ। ਮੈਂ ਤਾਂ ਇਸੇ ਕਰਕੇ ਬੇਨਤੀ ਕੀਤੀ ਵੀ ਆਪਣਾ ਦਿਮਾਗ ਵਰਤੋ, ਮੈਂ ਤਾਂ ਵੀਰਵਾਰ ਨੂੰ ਸ਼ੁੱਕਰਵਾਰ ਨੂੰ ਇਹ ਡਿਸਕਸ ਕੀਤਾ ਸੀਗਾ ਸਾਰਾ ਕੁਛ, ਮੈਂ ਤਾਂ ਸਿਟੀ ਨੂੰ ਈਮੇਲ ਕਰਕੇ ਜਿਹੜੀ ਉਹਨਾਂ ਨੇ ਕਲੈਰੀਫਿਕੇਸ਼ਨ ਦਿੱਤੀ ਹੈ ਮੈਂ ਉਹ ਵੀ ਦੱਸਤੀ ਹੈ, ਹਨਾ। ਮੈਂ ਤਾਂ ਬੇਨਤੀ
ਜਿਹੜੀ ਨਿਊ ਈਅਰ ਲਈ ਵੀ ਸੀਗੀ ਜੀ, ਮੈਂ ਤਾਂ ਉੱਥੇ ਆਪਣੇ ਜਿੰਨੇ ਕੌਂਸਲ ਹੈਗੇ ਆ 6 ਜਣੇ ਖੜੇ ਸੀ ਉੱਥੇ, ਸਾਡੇ ਮੇਅਰ ਸਾਰਿਆਂ ਨੂੰ ਕੱਲੇ ਕੱਲੇ ਨੂੰ ਹੱਥ ਮਿਲਾ ਕੇ ਨਾਲ ਉਹਨੂੰ ਗੱਲ ਵੀ ਪੁੱਛੀ ਵੀ ਭਾਈ ਇਸ ਮੁੱਦੇ ਤੇ ਕੀ ਕਰ ਰਹੇ ਹੋ, ਕਹਿੰਦੇ ਜੀ ਅਸੀਂ ਰੀਵਿਜ਼ਿਟ ਕਰ ਰਹੇ ਹਾਂ, ਫਲਾਣਾ ਕਰ ਰਹੇ ਹਾਂ, ਉਹਨਾਂ ਨੇ ਕਿਹਾ ਜੀ ਪਰਸਨਲ ਗੜਬੜ ਕੀਤੀ ਆ, ਇਹ ਨਹੀਂ ਗੱਲ, ਉਹ ਮੁੱਦਾ ਆਪਾਂ ਜ਼ਰੂਰ ਅੱਗੇ ਲੈ ਕੇ ਜਾਣਾ ਜੀ, ਬਸ ਆਹ ਵੀ ਤੁਹਾਡੀ ਗੱਲ ਠੀਕ ਹੈ, ਬੰਦੇ ਮਾਰਨ ਲੱਗੇ, ਮੁੱਦੇ ਮਾਰਨ ਲੱਗੇ,
ਮਿਹਰਬਾਨੀ, ਧੰਨਵਾਦ ਜੀ। ਸਾਡੇ ਮਹਿਮਾਨ ਬੈਠੇ ਨੇ ਜੀ ਦੋਸਤੋ, ਇੱਕ ਕਾਲ ਅਸੀਂ ਹੋਰ ਲੈ ਸਕਦੇ ਹਾਂ। ਹਾਂਜੀ ਨਿੱਘਾ ਸਵਾਗਤ ਤੁਹਾਡਾ। ਨਹੀਂ ਜੀ ਇਸ ਵੇਲੇ ਸਾਡੇ ਨਾਲ ਸਾਜ਼ੀਆ ਜੀ ਬੈਠੇ ਨੇ ਜੀ 770 AM ਦੀ ਟੀਮ ਦੇ ਵਿੱਚੋਂ ਨੇ ਤੇ ਸੋਹਣੀਆਂ ਸੋਹਣੀਆਂ ਖਬਰਾਂ ਤੇ ਬੜੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਦੇ ਨਾ ਅੱਜ ਅਸੀਂ ਬ੍ਰੈਂਪਟਨ ਦਾ ਮੁੱਦਾ ਤੇ ਬ੍ਰੈਂਪਟਨ ਦੇ ਸਬੰਧੀ ਗੱਲਬਾਤ ਆ ਜਿਹੜੀ ਇਹਨਾਂ ਨਾਲ ਕਰ ਰਹੇ ਹਾਂ ਸਾਜ਼ੀਆ ਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ
ਥੈਂਕ ਯੂ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਕੀ ਹਾਲ ਹੈ ਜਨਾਬ
ਠੀਕ ਹੈ ਜੀ ਸਤਿ ਸ੍ਰੀ ਅਕਾਲ ਤੁਸੀਂ ਇੱਕ ਦਿਨ ਗੱਲ ਕਰ ਰਹੇ ਸੀ
ਜੀ
ਬਈ ਤੁਸੀਂ ਮੈਕਲੋਗਲਨ ਰੋਡ ਤੋਂ ਕਿਤੇ ਨਿਕਲ ਰਹੇ ਸੀ
ਹਾਂ
ਤੇ ਪੁਲਿਸ ਵਾਲੇ ਉੱਥੇ ਖੜੇ ਸੀ
ਹਾਂਜੀ
ਇੱਕ ਧਿਰ ਇੱਕ ਪਾਸੇ ਖੜੀ ਸੀ ਦੂਸਰੀ ਧਿਰ ਇੱਕ ਪਾਸੇ ਖੜੀ ਸੀ
ਹਾਂਜੀ ਹਾਂਜੀ
ਹੱਥਾਂ 'ਚ ਡਾਂਗਾਂ ਚੱਕੀਆਂ ਹੋਈਆਂ ਸੀ ਉਹਨਾਂ ਡਾਂਗਾ ਹੀ ਸੀ ਨਾ
ਜੀ ਡਾਂਗਾ
ਤੁਸੀਂ ਕੀ ਕਿਹਾ ਸੀ ਪੁਲਿਸ ਵਾਲਿਆਂ ਨੂੰ
ਮੈਂ ਐਵੇਂ ਪੁੱਛਿਓ ਪੁਲਿਸ ਵਾਲਿਆਂ ਕੋਲੋਂ ਨਾ ਮੈਂ ਕਿਹਾ ਤੁਸੀਂ ਇੱਥੇ ਜਿਹੜਾ ਗੱਡੀਆਂ ਲੈ ਕੇ ਖਲੋਤੇ ਹੋਏ ਜਵਾਨ ਮੁੰਡੇ ਨੇ ਲੜ ਪੈਣਗੇ ਕਹਿੰਦੇ ਜੇ ਲੜੇ ਤੇ ਨਹੀਂ ਨਾ
ਅੱਛਾ ਅੱਛਾ
ਹਾਂ ਕਹਿੰਦੇ ਸਾਡਾ ਕਾਨੂੰਨ ਜਿਹੜਾ ਉਹ ਕਹਿੰਦਾ ਕਿ ਜਿਸ ਵੇਲੇ ਕੋਈ ਲੜਾਈ ਮਾਰ ਕੁਟਾਈ ਹੋਵੇ ਕੋਈ ਵਾਇਲੈਂਸ ਹੋਵੇ ਤਾਂ ਅਸੀਂ ਪਕੜ ਸਕਦੇ ਹਾਂ ਅਜੇ ਤੇ ਉਹ ਖਲੋਤੇ ਨੇ ਅਜੇ ਤੇ ਉਹਨਾਂ ਨੇ ਕੁਝ ਕੀਤਾ ਹੀ ਨਹੀਂ ਹੈ ਤੇ ਅਸੀਂ ਚਾਰਜਸ ਕੀ ਪਾਈਏ ਕੀ ਲੈ ਕੇ ਉਹਨਾਂ ਨੇ ਮੈਂ ਕਹਿੰਦਾ ਕਿ ਸੋਟੀਆਂ ਲੈ ਕੇ ਖਲੋਤੇ ਹੋਏ ਹਨ ਅਗਰ ਉਹਨਾਂ ਨੇ ਇੱਕ ਦੂਸਰੇ ਤੇ ਸਿਰ ਤੇ ਮਾਰੀ ਔਰ ਫਿਰ ਇਵੈਂਚੁਅਲੀ ਹੋਇਆ ਵੀ ਹੈ ਫਿਰ ਉਹਨਾਂ ਨੂੰ ਪਕੜ ਕੇ ਲੈ ਕੇ ਗਏ ਲੇਕਿਨ ਕਹਿੰਦੇ ਜੀ ਜਿਸ ਵੇਲੇ ਤੱਕ ਵਾਇਲੈਂਸ ਨਹੀਂ ਕਰਨਗੇ ਅਸੀਂ ਹੱਥ ਨਹੀਂ ਲਾਉਂਦੇ ਰਹਾਂਗੇ
ਵੈਸੇ ਮੈਂ ਸਿਟੀ ਦੇ ਜਿਹੜੇ ਕਾਨੂੰਨ ਨੇ ਨਾ ਉਸ ਤੋਂ ਬਾਅਦ ਸਾਰੇ ਜਾ ਕੇ ਪੜੇ
ਜੀ
ਜਿਹੜੀ ਜੇ ਤੁਸੀਂ ਨਿਊਸੈਂਸ ਕ੍ਰੀਏਟ ਕਰ ਰਹੇ ਹੋ ਟ੍ਰੈਸ ਪਾਸਿੰਗ ਕਰ ਰਹੇ ਹੋ ਤੁਸੀਂ ਬਿਨਾਂ ਮਤਲਬ ਤੋਂ ਖੜੇ ਹੋ ਸਪੈਕਟੇਟਰ ਬਣੇ ਹੋਏ ਹੋ ਜਿੱਥੇ ਤੁਹਾਨੂੰ ਖਤਰਾ ਹੈ ਜਾਂ ਤੁਸੀਂ ਵੈਸੇ ਹੀ ਰੌਲਾ ਪਾਈ ਜਾਂਦੇ ਹੋ ਹੈਨਾ ਤੇ ਉਹਨਾਂ ਤੇ ਚਾਰਜਸ ਮੈਂ ਨੀ ਕਹਿੰਦਾ ਲੱਗਣੇ ਚਾਹੀਦੇ ਆ ਪਰ ਜਿਹੜਾ ਪੁਲਿਸ ਦਾ ਬਾਰ ਬਾਰ ਇਹ ਕਹਿਣਾ ਨੀ ਜਦੋਂ ਹੈਪਨਿੰਗ ਹੋ ਜੂਗੀ ਅਸੀਂ ਫੇਰ ਕਾਰਵਾਈ ਕਰਾਂਗੇ ਇਹ ਮੇਰਾ ਖਿਆਲ ਗੈਰ ਜ਼ਿੰਮੇਵਾਰੀ ਹੈ ਇਸੇ ਤਰ੍ਹਾਂ ਜਦੋਂ ਵੈਸਟਵੁੱਡ ਮਾਲ ਦੇ ਵਿੱਚ ਹੋਇਆ ਸੀ ਨਾ
ਖਲੋਤੇ ਸਨ ਬਿਲਕੁਲ ਤਿਆਰ ਖਲੋਤੇ ਸਨ ਲੇਕਿਨ ਇਹਨਾਂ ਨੇ ਇੱਕ ਦੂਸਰੇ ਦੇ ਨਾਲ ਕੀਤੀ ਅਸੀਂ ਪੜ੍ਹ
ਨਹੀਂ ਪਹਿਲਾਂ ਵਾਰਨਿੰਗ ਤਾਂ ਦੇ ਸਕਦੇ ਨੇ
ਉਹਨਾਂ ਨੇ ਵਾਰਨਿੰਗ ਦਿੱਤੀ ਲੇਕਿਨ ਲੜੇ ਨੀ ਨਾ ਲੜਕੇ ਆਪਸ ਦੇ ਵਿੱਚ ਲੜੇ ਨੀ ਉਹ ਬਸ ਸੋਟੀਆਂ ਲੈ ਕੇ ਸਾਈਡ ਤੇ ਖਲੋਤੇ ਉਹਨਾਂ ਨੇ ਇਹਨਾਂ ਨੂੰ ਵਾਰਨਿੰਗ ਦਿੱਤੀ ਉਹਨਾਂ ਨੇ ਕਿਹਾ ਕਿ ਲੜਨਾ ਨੀ ਤੁਸੀਂ ਅੱਛਾ ਇਹ ਪਹਿਲੇ ਗੱਲਬਾਤ ਕਰਦੇ ਰਹੇ ਲੇਕਿਨ ਉਹ ਫਿਰ ਤੁਹਾਡੇ ਪਤਾ ਨਾ ਸਾਨੂੰ ਪੰਜਾਬੀਆਂ ਨੂੰ ਬੜੇ ਇਮੋਸ਼ਨਲ ਹੋ ਜਾਂਦੇ ਨੇ ਗੱਲਬਾਤ ਇਤਨੀ ਵੱਧ ਗਈ ਕਿ ਫਿਰ ਇਵੈਂਚੁਅਲੀ ਲੜਾਈ ਹੋ ਗਈ ਉਹਨਾਂ ਦੀ ਆਪਸ ਦੇ ਵਿੱਚ
ਅੱਛਾ ਲੜਾਈ ਹੋ ਗਈ
ਹਾਂ ਤੇ ਜ਼ਾਹਿਰ ਹੈ ਫਿਰ ਲੜਾਈ ਹੋਈ ਫਿਰ ਤੇ ਉਹਨਾਂ ਨੂੰ ਫੜ ਫੜ ਕੇ ਲੈ ਗਏ ਨਾ ਲੜਕਿਆਂ ਨੂੰ ਲੇਕਿਨ ਜਿਸ ਵੇਲੇ ਤੱਕ ਹੋਈ ਨਹੀਂ ਸੀ ਉਸ ਵੇਲੇ ਵਾਰਨਿੰਗ ਦੇ ਕੇ ਉਹ ਵੀ ਖਲੋਤੇ ਸਨ ਤੇ ਮੁੰਡੇ ਵੀ ਖਲੋਤੇ ਸਨ
ਆਪਾਂ ਆਪਣੇ ਮੁੱਦੇ ਤੇ ਆਉਂਦੇ ਹਾਂ ਜੀ ਆਪਣੀ ਸਨੋ ਬਾਰੇ ਗੱਲਬਾਤ ਚੱਲ ਰਹੀ ਸੀ ਫਰਾਈਡੇ ਨੂੰ ਹੁਣ ਵੀ ਡਾਕਟਰ ਆਜ਼ਾਦ ਸੀਗੇ ਗੱਲਬਾਤ ਵਿੱਚੋਂ ਚੱਲੀ ਹੈ ਤੁਸੀਂ ਕੀ ਸਮਝਦੇ ਹੋ ਜਿਹੜਾ ਸਨੋ ਵਾਲਾ ਇਸ਼ੂ ਹੈ ਕਿੱਡਾ ਕੁ ਵੱਡਾ ਤੇ ਜਦੋਂ ਟਰੱਕ ਆ ਜਿਹੜਾ ਜਾਂਦਾ ਤੇ ਉਹ ਸਨੋ ਆ ਸੜਕ ਤੋਂ ਇਕੱਠੀ ਕਰਕੇ ਤੁਹਾਡੇ ਡਰਾਈਵ ਦੇ ਵਿੱਚ ਲਾ ਜਾਂਦਾ
ਜੀ
ਤੇ ਕਿੱਡਾ ਕੁ ਵੱਡਾ ਇਸ਼ੂ ਆ
ਇਹ ਮੁਸ਼ਕਿਲ ਹੈ ਨਾ ਸਰ ਇਹ ਦੇਖੋ ਹਰ ਕਾਰ ਦੇ ਬਾਹਰ ਨਾ ਲੋਨ ਹੁੰਦਾ ਬਈ ਜਿਸ ਵੇਲੇ ਤੁਸੀਂ ਸਨੋ ਰੋਡ ਤੇ ਹਟਾ ਰਹੇ ਹੋ ਤੁਸੀਂ ਉਸ ਸਨੋ ਨੂੰ ਉਹਨਾਂ ਦੇ ਲੋਨ ਦੇ ਵਿੱਚ ਸੱਟੋ ਤੁਸੀਂ ਜਿਸ ਵੇਲੇ ਉਹਨਾਂ ਦੇ ਡਰਾਈਵੇ ਉੱਤੇ ਸੱਟ ਦਿੰਦੇ ਹੋ ਨਾ ਤੇ ਉਹ ਇਤਨਾ ਵੱਡਾ ਟੀਲਾ ਬਣ ਜਾਂਦਾ ਹੈ ਕਿ ਫਿਰ ਆਪਣੇ ਡਰਾਈਵੇ ਵਿੱਚੋਂ ਬੰਦਿਆਂ ਨੂੰ ਆਪਣੀ ਗੱਡੀ ਕੱਢਣੀ ਬੇਤਾਜਾ ਮੁਸ਼ਕਿਲ ਹੋ ਜਾਂਦੀ ਹੈ ਉਹ ਉੱਥੇ ਫਸ ਜਾਂਦੀ ਹੈ ਫਿਰ ਅਸੀਂ ਆਪਣੇ ਨੇਬਰ ਨੂੰ ਕਹਿੰਦੇ ਹਾਂ ਬਈ ਤੂੰ ਆ ਤੂੰ ਆਪਣੀ ਜੋ ਹੈ ਉਹ ਲੈ ਕੇ ਆ ਜਿਹੜੀ ਉਹ ਤਾਰ ਜਿਹੀ ਉਹ ਲੈ ਕੇ ਆ ਉਹ ਫਿਰ ਸਾਨੂੰ ਆਪਣਾ ਖਿੱਚਦਾ ਹੈ ਫਿਰ ਅਸੀਂ ਬਾਹਰ ਨਿਕਲਦੇ ਹਾਂ ਤਾਂ ਕ੍ਰੀਏਟਸ ਅ ਲੋਟ ਆਫ ਪ੍ਰੋਬਲਮ ਅਗਰ ਜਿਸ ਵੇਲੇ ਤੁਸੀਂ ਸਨੋ ਰੋਡ ਤੋਂ ਸਾਫ਼ ਕਰਕੇ ਬੇਸ਼ੱਕ ਘਰਾਂ ਦੇ ਵਿੱਚ ਸੱਟਣੀ ਹੈ ਕਾਰ ਦੇ ਲੋਨ ਵਿੱਚ ਸੱਟੋ ਉਸਦੇ ਡਰਾਈਵੇ ਤੇ ਨਾ ਸੱਟੋ ਕਿਉਂਕਿ ਗੱਡੀ ਨਹੀਂ ਨਿਕਲ ਸਕਦੀ ਫਿਰ
ਸਾਜੀ ਜੀ ਤੁਸੀਂ ਬ੍ਰੈਂਪਟਨ ਵੈਸੇ ਤਾਂ ਪਰਸਨਲ ਕੁਐਸਚਨ ਨਹੀਂ ਕਰਨਾ ਚਾਹੀਦਾ ਤੁਸੀਂ ਬ੍ਰੈਂਪਟਨ ਰਹਿੰਦੇ ਹੋ ਮਿਸਿਸਾ ਕਿ ਟੋਰਾਂਟੋ
ਰਹਿੰਦੇ ਨਹੀਂ ਬ੍ਰੈਂਪਟਨ
ਤੁਸੀਂ ਬ੍ਰੈਂਪਟਨ ਰਹਿੰਦੇ ਹੋ ਦੇਖੋ ਟੋਰਾਂਟੋ ਦੇ ਵਿੱਚ ਤਾਂ ਕਈ ਵੱਡੇ ਲੋਟ ਹੈਗੇ ਨੇ ਮਿਸਿਸਾਗਾ ਚ ਵੀ ਹੈਗੇ ਨੇ ਉਹ ਕੀ ਹੈ ਵੀ ਇੱਕ ਡਰਾਈਵੇ ਤੇ ਦੂਸਰੇ ਡਰਾਈਵੇ ਦੇ ਵਿੱਚ ਗੈਪ ਆ ਉਹ ਗੈਪ ਆ ਜਿਹੜਾ 12-15-20 ਫੁੱਟ ਦਾ ਗੈਪ ਹੁੰਦਾ
ਨਹੀਂ ਗੈਪ ਦੀ ਲੋੜ ਨਹੀਂ ਹੈ ਜਿਹੜਾ ਉਸ ਤੇ ਅੱਗੇ ਛੋਟਾ ਜਿਹਾ ਜਿਹੜਾ ਲੋਨ ਵੀ ਹੈ ਨਾ ਮੈਂ ਉਸ ਦੀ ਗੱਲ ਕਰ ਰਹੀ ਹਾਂ ਕਿ ਤੁਸੀਂ ਜਿਹੜੀ ਸਨੋ ਹੈ ਉਸ ਲੋਨ ਦੇ ਵਿੱਚ ਸੱਟੋ ਤੁਸੀਂ ਅਗਰ ਗੈਪ ਨਹੀਂ ਵੀ ਹੈ ਨਾ ਤੇ ਕੋਈ ਗੱਲ ਨਹੀਂ ਹੈ ਲੇਕਿਨ ਡਰਾਈਵੇ ਉੱਤੇ ਨਾ ਸੱਟੋ ਆਪਣੀ ਜਿਹੜੀ ਹੈ ਸਨੋ
ਸਾਜੀਆ ਜੀ ਨਾ ਤਾਂ ਗੈਪ ਆ ਜੇ ਗੈਪ ਹੈ ਤਾਂ ਡਰਾਈਵੇ ਵੀ ਬਹੁਤ ਛੋਟਾ ਮੈਂ ਕਹਿਣਾ ਇਹ ਚਾਹੁੰਦਾ ਵੀ ਜਿਵੇਂ ਹੁਣ ਇਹ ਰੈਂਟਲ ਲਾਇਸੈਂਸ ਦੀ ਗੱਲ ਚੱਲ ਰਹੀ ਹੈ ਨਾ ਵੀ ਜੇ ਤੁਸੀਂ ਸੈਕੰਡ ਰੈਂਟਲ ਲਾਇਸੈਂਸ ਐਡੀਸ਼ਨਲ ਯੂਨਿਟ ਲੈ ਕੇ ਦਿਓਗੇ ਉਹ ਸਨੋ ਕਿਵੇਂ ਬੰਦੋਬਸਤ ਕਰੋਗੇ ਮੈਂ ਇਹ ਕਹਿਣਾ ਚਾਹੁੰਦਾ ਮੈਨੂੰ ਨੋਟ ਕਰਾਇਆ ਬਹੁਤ ਸਾਰੇ ਮੇਰੇ ਦੋਸਤਾਂ ਨੇ ਜਿਹਦੇ ਚ ਮੀਡੀਆ ਵਾਲੇ ਵੀ ਨੇ ਉਸ ਦਿਨ ਤੋਂ ਬਾਅਦ ਬਹੁਤ ਡਿਸਕਸ਼ਨ ਹੋਈ ਉਹ ਕਹਿੰਦੇ ਬ੍ਰੈਂਪਟਨ ਦਾ ਜਿਹੜਾ ਬਿਲਡਰਸ ਨੇ ਪਲਾਨ ਬਣਾਇਆ ਘਰ ਬਣਾਉਣ ਦਾ ਜਿੱਥੇ ਘਰ ਬਣੇ ਨੇ ਕਹਿੰਦੇ ਪਹਿਲਾਂ ਸਿਟੀ ਇਹ ਦੱਸੇ ਲੋਕਾਂ ਨੂੰ ਸੁਜੈਸਟ ਕਰਨ ਤੋਂ ਪਹਿਲਾਂ ਵੀ ਲੋਕਾਂ ਨੂੰ ਕਹਿ ਰਹੇ ਤੁਸੀਂ ਆਪਣੀ ਸਨੋ ਕਿੱਥੇ ਸਟੋਰ ਕਰੋਗੇ ਬੇਸਮੈਂਟ ਵਾਲਿਆਂ ਕਿੱਥੇ ਸਨੋ ਜਾਓ ਉਹ ਕਹਿੰਦੇ ਸਿਟੀ ਵਾਲੇ ਸਨੋ ਕਿੱਥੇ ਸਿੱਟਣਗੇ ਬਿਲਡਰਸ ਨੇ ਜਿਹੜੇ ਘਰ ਬਣਾਏ ਹੋਏ ਨੇ ਉੱਥੇ ਸਨੋ ਰੱਖਣ ਲਈ ਆਪਾਂ ਡਿਸਕਸ਼ਨ ਤਾਂ ਕਰ ਰਹੇ ਵੀ ਸਾਡੇ ਡਰਾਈਵੇ ਸਨੋ ਨਹੀਂ ਹੋਣੀ ਚਾਹੀਦੀ ਉਹ ਕਹਿੰਦੇ ਸਨੋ ਰੱਖਣ ਨੂੰ ਥਾਂ ਹੀ ਹੈ ਨਹੀਂ ਜਦੋਂ ਡਰਾਈਵੇ ਛੋਟੇ ਨੇ ਜਿਹੜੇ ਉਹਨਾਂ ਦੇ ਸਾਹਮਣੇ ਲੋਨ ਆ ਉਹ ਵੀ ਬਹੁਤ ਛੋਟੇ ਨੇ ਉਹ ਕਹਿੰਦੇ ਸਿੱਟ ਹੀ ਨਹੀਂ ਸਕਦੇ ਕਹਿੰਦੇ ਇਸ ਕਰਕੇ ਤੁਹਾਨੂੰ ਇਹ ਚੱਲਣਾ
ਜ਼ਰੂਰ ਹੁੰਦੀ ਹੈ ਕਿ ਤੁਸੀਂ ਸਨੋ ਨੂੰ ਦੋਨਾਂ ਸਾਈਡਾਂ ਤੇ ਖੜਾ ਕਰ ਸਕਦੇ ਹੋ, ਉਸ ਨੂੰ ਵਿੱਚੋਂ ਹਟਾ ਕੇ ਦੋਨਾਂ ਸਾਈਡਾਂ ਤੇ ਤੁਸੀਂ ਖੜਾ ਕਰ ਲਓ ਔਰ ਆਪਣੀ ਗੱਡੀ ਆਰਾਮ ਨਾਲ ਕੱਢ ਲਓ। ਲੇਕਿਨ ਇਹ ਕੀ ਕਰਦੇ ਨੇ, ਜਿਸ ਵੇਲੇ ਸਫਾਈ ਵਾਸਤੇ ਆਉਂਦੇ ਨੇ ਤੇ ਪੂਰੀ ਦੀ ਪੂਰੀ ਸਨੋ ਜਿਹੜੀ ਹੈ ਡਰਾਈਵਵੇ ਦੇ ਉੱਤੇ ਸੱਟ ਦਿੰਦੇ ਨੇ, ਉਸ ਵਿੱਚੋਂ ਫਿਰ ਗੱਡੀ ਨੂੰ ਬਾਹਰ ਕੱਢਣਾ ਬੜਾ ਮੁਸ਼ਕਿਲ ਹੋ ਜਾਂਦਾ।
ਬਿਲਕੁਲ ਜੀ, ਇਹ ਪ੍ਰੋਬਲਮ ਆਪਣੇ ਸਾਰੇ ਸਰੋਤਿਆਂ ਨੂੰ ਆਉਂਦੀ ਹੈ, ਪਰ ਕੁਝ ਸਰੋਤੇ ਪਤਾ ਕੀ ਸਮਝਦੇ ਨੇ, ਉਹ ਕਹਿੰਦੇ ਜੀ ਰੇਡੀਓ ਵਾਲੇ ਨਾ ਕੁਝ ਗੱਲਾਂ ਨੂੰ ਐਵੇਂ ਹਵਾ ਦਿੰਦੇ ਨੇ। ਮੈਂ ਇਹ ਦੱਸਣਾ ਚਾਹੁੰਦਾ ਹਵਾ ਨਹੀਂ ਦਿੰਦੇ, ਇਹ ਰੀਅਲ ਪ੍ਰੋਬਲਮ ਹੈ। ਰੇਡੀਓ ਹੋਸਟ ਵੀ ਉਵੇਂ ਹੀ ਕਾਰ ਕੱਢ ਕੇ ਲਿਆਉਂਦਾ,
ਅਸੀਂ ਵੀ ਉਹੀ ਫੇਸ ਕਰਨੇ ਆ ਨਾ।
ਹਾਂਜੀ, ਉਵੇਂ ਫੇਸ, ਖਾਸ ਕਰਕੇ ਜਿਹੜੇ ਘਰ ਦੇ ਵਿੱਚ ਏਜਡ ਬੰਦੇ ਨੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ, ਜਿਨ੍ਹਾਂ ਲੋਕਾਂ ਨੂੰ ਬੈਕ ਦੀ ਪ੍ਰੋਬਲਮ ਆ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ, ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਆ ਉਹਨਾਂ ਨੂੰ ਆ, ਸਿੰਗਲ ਮੋਮਸ ਨੂੰ ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ। ਕੋਈ ਵੀ ਬੰਦਾ ਜਿਹੜਾ ਜੋਬ ਕਰਕੇ ਗਿਆ, ਜੋਬ ਕਰਨੀ ਹੈ ਜਿਹਨੇ, 8 ਵਜੇ ਘਰੋਂ ਤੁਰਨਾ, ਉਹ 7 ਵਜੇ ਭਾਵੇਂ ਆਪਣਾ ਡਰਾਈਵੇ ਸਾਫ਼ ਕਰਕੇ ਗਿਆ, ਜੇ ਉਹਨੇ 8 ਵਜੇ ਘਰੋਂ ਤੁਰਨਾ ਸਾਹਮਣੇ, ਫਿਰ ਉਹਨੂੰ ਅੱਧਾ ਘੰਟਾ ਲਾਉਣਾ ਪੈਂਦਾ, ਪ੍ਰੋਬਲਮ ਆ।
ਐਗਜੈਕਟਲੀ, ਬਹੁਤ ਮੁਸ਼ਕਿਲ ਆ ਜਾਂਦੀ ਹੈ।
ਬਿਲਕੁਲ ਜੀ, ਜਾਂਦੇ ਜਾਂਦੇ ਤੁਸੀਂ ਖਬਰ ਆ ਜਿਹੜੀ ਇੱਕ ਪਾਕਿਸਤਾਨ ਦੇ ਸਬੰਧ ਦੱਸਣਾ ਚਾਹੁੰਦੇ ਸੀ, ਸਟ੍ਰਾਈਕ ਦੇ ਸਬੰਧ ਵਿੱਚ।
ਹਾਂਜੀ ਜਿਹੜਾ ਹੈ ਚਰਨਜੀਤ ਜੀ, ਲੜਾਈ ਜਿਹੜੀ ਹੈ ਨਾ ਉਹ ਅੱਛੀ ਨਹੀਂ ਹੁੰਦੀ ਪਾਕਿਸਤਾਨ ਔਰ ਇਰਾਨ ਦੇ ਵਿੱਚ, ਜਿਹੜਾ ਇੱਕ ਦੂਜੇ ਦੇ ਨਾਲ ਐਕਸਚੇਂਜ ਹੋ ਰਿਹਾ ਹੈ ਨਾ। ਇਰਾਨ ਕਹਿੰਦਾ ਹੈ ਕਿ ਅਸੀਂ ਜਿਹੜੇ ਟੈਰੋਰਿਸਟ ਗਰੁੱਪ ਏ ਉਸ ਉੱਤੇ ਅਸੀਂ ਕੀਤਾ ਪਾਕਿਸਤਾਨ ਦੇ ਅੰਦਰ। ਪਾਕਿਸਤਾਨ ਦਾ ਪੁਆਇੰਟ ਆਫ ਵਿਊ ਇਹ ਕਿ ਅਗਰ ਟੈਰੋਰਿਸਟ, ਕਿਉਂਕਿ ਪਹਿਲੇ ਵੀ ਇਹੋ ਹੀ ਹੁੰਦਾ ਰਿਹਾ ਕਿ ਟੈਰੋਰਿਸਟ ਇਰਾਨ ਤੇ ਅਟੈਕ ਕਰਦੇ ਸਨ, ਇਰਾਨ ਤੋਂ ਪਾਕਿਸਤਾਨ, ਇਹ ਦੋਨੋਂ ਕੰਟਰੀਜ਼ ਆਪਸ ਦੇ ਵਿੱਚ ਮਿਲ ਕੇ ਬੈਠ ਕੇ ਬਾਤ ਕਰਦੇ ਸਨ ਔਰ ਇੱਕ ਦੂਸਰੇ ਦੇ ਨਾਲ ਇੰਟੈਲੀਜੈਂਸ ਸ਼ੇਅਰਿੰਗ ਕਰਦੇ ਸਨ ਔਰ ਇਨਫਰਮੇਸ਼ਨ। ਇਸ ਦਫਾ ਕੀ ਹੋਇਆ ਕਿ ਇਰਾਨ ਨੇ, ਪਤਾ ਨਹੀਂ ਇਰਾਨ ਨੂੰ ਕੀ ਹੋਇਆ, ਉਸਨੇ ਅਟੈਕ ਕਰ ਦਿੱਤਾ ਪਾਕਿਸਤਾਨ ਤੇ। ਪਾਕਿਸਤਾਨ ਕਹਿੰਦਾ ਹੈ ਕਿ ਬੇਸ਼ੱਕ ਤੁਸੀਂ ਇਹ ਤੁਹਾਡਾ ਮੁੱਦਾ ਤੁਸੀਂ ਜਿਹੜਾ ਉਠਾ ਰਹੇ ਹੋ ਨਾ ਕਿ ਅਸੀਂ ਟੈਰੋਰਿਸਟਾਂ ਤੇ ਅਟੈਕ ਕੀਤਾ ਜ਼ਰੂਰ ਹੈ, ਲੇਕਿਨ ਉਹ ਟੈਰੀਟਰੀ ਪਾਕਿਸਤਾਨ, ਹਾਂ, ਤੇ ਉਹ ਸਾਡੀ ਟੈਰੀਟਰੀ ਹੈ, ਤੁਸੀਂ ਸੋਵਰੈਨਿਟੀ ਕਿਸੇ ਕੰਟਰੀ ਦੀ ਜਿਹੜੀ ਹੈ ਉਹ ਵਾਇਲੇਟ ਨਹੀਂ ਕਰ ਸਕਦੇ। ਅਬ ਮਸਲਾ ਐਵੇਂ, ਉਸ ਦੇ ਜਵਾਬ ਦੇ ਵਿੱਚ ਪਾਕਿਸਤਾਨ ਵੈਸੇ 2 ਦਿਨ ਖਾਮੋਚ ਰਿਹਾ, ਅੱਜ ਉਸਨੇ ਜਿਹੜਾ ਹੈਵੀ ਅਟੈਕ ਕੀਤਾ। ਲੇਕਿਨ ਹੁੰਦਾ ਇਹ ਹੈ ਕਿ ਦੋਨੋਂ ਤਰਫ ਜਿਸੇ ਅਟੈਕ ਚੱਲਣਗੇ ਚੀਜ਼ ਐਸਕਲੇਟ ਕਰੇਗੀ। ਅਲਬਤਾ ਪਾਕਿਸਤਾਨ ਦੀ ਵੀ ਲੀਡਰਸ਼ਿਪ ਤੇ ਇਰਾਨ ਦੀ ਵੀ, ਦੋਵਾਂ ਨੇ ਅੱਜ ਬੜੇ ਅੱਛੇ ਬਿਆਨ ਦਿੱਤੇ। ਪਾਕਿਸਤਾਨ ਨੇ ਵੀ ਕਿਹਾ ਕਿ ਅਸੀਂ ਇਸ ਨੂੰ ਐਸਕਲੇਟ ਨਹੀਂ ਕਰਨਾ ਚਾਹੁੰਦੇ, ਅਸੀਂ ਸਿਰਫ ਕਿਉਂਕਿ ਸਾਡੀ ਸੋਵਰੈਨਿਟੀ ਵਾਇਲੇਟ ਹੋਈ ਸੀ ਅਸੀਂ ਉਸਦਾ ਜਵਾਬ ਦੇਣਾ ਚਾਹੁੰਦੇ ਸਨ ਕਿ ਵੀ ਆਰ ਕੇਪੇਬਲ ਟੂ ਰਿਪਲਾਈ। ਇਰਾਨ ਨੇ ਵੀ ਕਿਹਾ ਕਿ ਸਾਡੀ ਲੜਾਈ ਪਾਕਿਸਤਾਨ ਦੇ ਨਾਲ ਨਹੀਂ ਹੈ, ਇਟਸ ਅ ਬ੍ਰਦਰਲੀ ਕੰਟਰੀ, ਅਸੀਂ ਸਿਰਫ ਇਹ ਜਿਹੜੇ ਕੌਂਸਟੈਂਟਲੀ ਸਾਡੇ ਉੱਤੇ ਅਟੈਕਸ ਹੋ ਰਹੇ ਨੇ ਪਾਕਿਸਤਾਨ ਦੇ ਉਸ ਬਾਰਡਰ ਏਰੀਆ ਤੋਂ, ਉਹਨਾਂ ਨੂੰ ਅਸੀਂ ਸਬਕ ਸਿਖਾਉਣਾ ਚਾਹੁੰਦੇ ਸਾਂ। ਬਹਰਲ ਜੀ, ਸਬਕ ਨਾ ਸਿਖਾਓ, ਕਿਉਂਕਿ ਚਾਈਨਾ ਦੇ ਨਾਲ ਵੀ ਬੜਾ ਕੁਝ ਹੁੰਦਾ ਇਸ ਤਰ੍ਹਾਂ। ਪਾਕਿਸਤਾਨ ਚਾਈਨਾ ਦਾ ਹਮੇਸ਼ਾ ਪਾਕਿਸਤਾਨ ਚਾਈਨਾ ਬੈਠ ਕੇ ਗੱਲ ਕਰ ਲੈਂਦੇ ਨੇ ਔਰ ਉਹ ਕਹਿੰਦੇ ਨੇ ਕਿ ਜੀ ਹੁਣ ਇਸ ਤਰ੍ਹਾਂ ਹੈ, ਤਾਂ ਗੱਲਬਾਤ ਦੇ ਥਰੂ ਜਿਹੜਾ ਹੈ ਉਹ ਹੋਣਾ ਚਾਹੀਦਾ, ਕਿਉਂਕਿ ਆਲਰੇਡੀ ਤੁਸੀਂ ਦੇਖੋ ਕਿ ਵੈਰੀ ਕਲੋਜ਼ ਕਲੋਜ਼ਰ ਟੂ ਦੈਮ ਗਾਜ਼ਾ ਦੇ ਵਿੱਚ ਇਸ ਵੇਲੇ ਲੜਾਈ ਚੱਲਦੀ ਪਈ
ਹੈ,
ਔਰ ਫਿਰ ਇਰਾਨ ਜਿਹੜਾ ਉਸਨੇ ਅਟੈਕ ਕੀਤਾ ਸੀਰੀਆ ਔਰ ਇਰਾਕ ਦੇ ਉੱਤੇ ਵੀ, ਤੇ ਅਗਰ ਇਸ ਚੀਜ਼ ਨੂੰ ਬਹੁਤਾ ਜ਼ਿਆਦਾ ਬੜਾਵਾ ਦਿੱਤਾ ਗਿਆ ਤੇ ਉਹ ਔਰ ਅੱਗੇ ਜਾਏਗੀ। ਅਲਬਤਾ ਚਾਈਨਾ ਨੇ ਅੱਜ ਕਿਹਾ ਕਿ ਮੈਂ ਤੁਹਾਡੇ ਦੋਵਾਂ ਦੇ ਵਿੱਚ ਮੀਡੀਏਟ ਕਰਨ ਨੂੰ ਤਿਆਰ ਹਾਂ। ਯੂਐਸਏ ਦਾ ਬਿਆਨ ਅਸੀਂ ਇਸ ਵਾਸਤੇ ਨਹੀਂ ਲੈਂਦੇ ਕਿਉਂਕਿ ਯੂਐਸਏ ਹਮੇਸ਼ਾ ਆਪਣੇ ਇੰਟਰਸਟ ਹੁੰਦੇ। ਯੂਐਸਏ ਨੇ ਤਾਂ ਕਹਾ ਉਹ ਜੀ ਇਰਾਨ ਜਿਹੜਾ ਉਸ ਤੇ ਉਸਨੂੰ ਕੋਈ ਪਿਆਰ ਨਹੀਂ ਕਰਦਾ ਰੀਜਨ ਦੇ ਵਿੱਚ, ਜੋ ਪਾਕਿਸਤਾਨ ਨੇ ਅਟੈਕ ਕੀਤਾ ਉਹ ਇਹ ਚੀਜ਼ ਸ਼ੋਅ ਕਰਦਾ ਹੀ। ਇਸ ਲਈ ਜਿਹੜੇ ਅਮਰੀਕਾ ਦੇ ਡਰਾਮੇ ਨਾ ਉਹਨਾਂ ਉੱਤੇ ਅਸੀਂ ਗੱਲ ਨਹੀਂ ਕਰਦੇ, ਲੇਕਿਨ ਜੋ ਮੁੱਦਾ ਹੈ ਉਹ ਮੈਂ ਤੁਹਾਨੂੰ ਦੱਸ।
ਵੈਸੇ ਵੀ ਸ਼ਰਾਰਤੀ ਆਂਸਰਾਂ ਬਾਰੇ ਗੱਲ ਨਹੀਂ ਕਰਨੀ ਚਾਹੀਦੀ, ਬਿਲਕੁਲ ਨਹੀਂ ਗੱਲ ਕਰਨੀ ਚਾਹੀਦੀ।
ਹਾਂਜੀ ਹਾਂਜੀ ਬਿਲਕੁਲ, ਕਿਉਂਕਿ ਉਸ ਤੇ ਤੁਹਾਨੂੰ ਪਤਾ ਨਾ ਕਲੈਸ਼ ਹੈ ਵੈਸੇ ਵੀ ਇਰਾਨ ਦੇ ਨਾਲ, ਉਹ ਹਮੇਸ਼ਾ ਇਰਾਨ ਦੇ ਖਿਲਾਫ ਹੀ ਗੱਲ ਕਰੇਗਾ।
ਬਿਲਕੁਲ, ਮਿਹਰਬਾਨੀ ਸਾਜੀਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਸਾਡੇ ਕੋਲ ਸਮਾਂ ਥੋੜਾ ਸੀ, ਮਿਹਰਬਾਨੀ ਬਹੁਤ ਬਹੁਤ। ਦੋਸਤੋ ਬਸ ਛੋਟੀ ਜੀ ਬ੍ਰੇਕ ਹੋਰ ਲੈ ਲਈਏ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ। ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਮਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ। ਅੱਜ ਹੀ ਕਾਲ ਕਰੋ 905-915-8484 9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ, ਕਾਲ ਕਰੋ ਰਾਇਲ ਲਿਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼, ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ 905-453-1400
ਜੀ। ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਅਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ।
ਕਾਲ ਕਰੋ 416-213-1313
ਡੇਲ ਮੁੰਡੀ ਰੀਅਲ ਅਸਟੇਟ ਐਕਸਪਰਟ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕਸ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪ੍ਰੈਂਜ਼ਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪ੍ਰੈਂਜ਼ਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ, ਬਰਥਡੇਜ, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪ੍ਰੈਂਜ਼ਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458 905-793-3458।
ਨਿੱਘਾ ਸਵਾਗਤ ਜੀ। ਖਬਰਾਂ ਤੁਹਾਡੇ ਨਾਲ ਹੋਰ ਡਿਸਕਸ ਕਰਨੀਆਂ ਸੀ। ਇਜ਼ਰਾਈਲ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੇ ਬੜਾ ਸਾਫ਼ ਸਪਸ਼ਟ ਅਮਰੀਕਾ ਨੂੰ ਕਹਿਤਾ ਕਿ ਜੇ ਜੰਗ ਖਤਮ ਵੀ ਹੁੰਦੇ ਤੇ ਉਸ ਤੋਂ ਬਾਅਦ ਫਲਸਤੀਨ ਸਟੇਟ ਆ ਜਿਹੜੀ ਉਹ ਪੋਸਟ ਵਾਰ ਸਨੈਰੀਓ ਕਹਿੰਦੇ ਉਹਦੇ ਚ ਫਲਸਤੀਨ ਨਹੀਂ ਬਣ ਬੁਣ ਸਕਦਾ, ਐਸਟੈਬਲਿਸ਼ਮੈਂਟ ਦੇ ਅਸੀਂ ਵਿਰੋਧੀ ਹਾਂ, ਹਨਾ। ਚਲੋ ਖੈਰ, ਆਪਾਂ ਖਬਰਾਂ ਕੱਲ ਨੂੰ ਹੁਣ ਡਿਸਕਸ ਕਰਾਂਗੇ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਜਾਂਦੇ ਜਾਂਦੇ ਤੁਹਾਨੂੰ ਸੁਨੇਹਾ ਦੇਣਾ ਵੀ ਜੇ ਇੱਕ 3300 ਸਕੁਅਰ ਫੁੱਟ ਦਾ ਘਰ ਕੈਲਡਨ ਦੇ ਵਿੱਚ ਤੁਹਾਨੂੰ ਚਾਹੀਦਾ ਮੇਫੀਲਡ ਤੇ ਕੈਨੇਡੀ ਦੇ ਕੋਲੇ ਤੇ ਤੁਸੀਂ 905-915-8484 ਤੇ ਕਾਲ ਕਰ ਲਿਓ ਰਾਣਾ ਜੀ ਨੂੰ, ਜਾਂ ਤੁਸੀਂ 647-300-8436 ਤੇ ਮੈਨੂੰ ਕਾਲ ਕਰ ਲਿਓ 6473008436 ਤੇ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਤੁਹਾਡਾ।
The views expressed on the preceding program may not necessarily be those of the owner or management of WTOR radio station.
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼ .com, ਲੋਕਲ ਨੰਬਰ 6478724900।
ट्रक का घूमता पहिया कनाडा की मईशत की तरक्की का जामिन। आपका ट्रक सड़कों पर राज करे और कनाडा की मईशत तरक्की की राह पर गामजन रहे। ट्रक मैनुअल या फिर ऑटोमेटिक, ट्रक की बेहतरीन सर्विस के लिए क्विक ट्रक लियो थ्रू आउट ऑन्टेरियो। नो अपॉइंटमेंट नीडेड, ड्राइव थ्रू फैसिलिटी, वन स्टॉप शॉप। अब तीसरी लोकेशन एग्जिट 579 फ्रॉम हाईवे 401 इन नैपनी। क्विक ट्रक लियो 519-622-0660 quicktrucklube.com।
काश घर पैसे भेजना आसान ते सुखाला हुंदा। CIBC ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओ पैसा उसे दिन लै सकदे हन जिवें कि ए दिन अते ए दिन। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ambitions made real।
ਜਿੰਨਾ ਵੀ ਸੋਹਣਾ ਹੋਵੇ
ਤੁਹਾਡੀ ਬਿਨਾ ਨਹੀਂ ਹੋ ਜਾਂਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਲੋ ਜੀ, ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ। ਮਿਲਟਨ ਡਾਊਨ ਟਾਊਨ ਵਿਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $4,90,490 ਚ, ਤੇ ਜੀ ਟੀ ਏ ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਵੇਗਾ। ਜੀ ਟੀ ਏ ਦੇ ਉਜਵਲੇ ਭਵਿੱਖ ਵਿਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ।